फीस और मुकम्मल सिक्योरिटी के साथ आज ही ट्रांसफर करें। लैम्फाई LEMFI साइन अप करते वक्त रेफर कोड E10 का इस्तेमाल करें और अपनी पहली ट्रांजेक्शन पर 100 या उससे ज्यादा भेजने पर $20 कैश बैक हासिल करें। और बस यही नहीं, अपने दोस्तों और फैमिली को भी रेफर करें और हर रेफर पर आप दोनों पाएंगे $20-$20। तो आज ही विजिट करिए LEMFI.com LEMFI.com।
ਬਹੁਤ ਸਾਰੇ ਸਾਡੇ ਸਾਂਝੇ ਮੁੱਦੇ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਅਕਸਰ ਅਸੀਂ ਗੱਲਬਾਤ ਕਰਦੇ ਹਾਂ, ਚਾਹੇ ਉਹ ਨਿਊਜ਼ ਹੋਣ ਜਾਂ ਸਾਡੇ ਸੋਸ਼ਲ ਮੁੱਦੇ ਹੋਣ, ਸਾਰੇ ਹੀ ਮੁੱਦੇ ਸਾਡੇ ਸਾਂਝੇ ਨੇ। ਸੋ ਜਿਸ ਕਰਕੇ ਕੋਸ਼ਿਸ਼ ਹੁੰਦੀ ਹੈ ਇਸ ਪ੍ਰੋਗਰਾਮ ਦੇ ਵਿੱਚ ਕਿ ਨਿਊਜ਼ ਨੂੰ ਬੇਸ ਬਣਾ ਕੇ ਜਾਂ ਜਿਹੜੇ ਸਾਡੇ ਸੋਸ਼ਲ ਇਸ਼ੂਜ਼ ਨੇ ਉਹਨਾਂ ਨੂੰ ਬੇਸ ਬਣਾ ਕੇ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕੀਤੀ ਜਾਵੇ। ਅੱਜ ਦੇ ਪ੍ਰੋਗਰਾਮ 'ਚ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ, ਲੇਕਿਨ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਟੂਡੀਓ ਦੇ ਫੋਨ ਨੰਬਰ ਦੇ ਨਾਲ 416-620-1778 416-620-1778 ਸਟੂਡੀਓ ਦੇ ਫੋਨ ਨੰਬਰ ਨੇ। ਪ੍ਰੋਗਰਾਮ ਦੇ ਦੌਰਾਨ ਅਗਰ ਤੁਸੀਂ ਕੋਈ ਟ੍ਰੈਫਿਕ ਦੇ ਵਿੱਚ ਕਿਤੇ ਡਿਲੇ ਦੇਖਦੇ ਹੋ, ਕੋਈ ਹਾਈਵੇ ਵਗੈਰਾ ਕਿਤੇ ਬਲੌਕ ਹੈ, ਤੇ ਤੁਸੀਂ ਰਾਈਟ ਵੇ ਜਿਹੜਾ ਸਟੂਡੀਓ 'ਚ ਕਾਲ ਕਰਕੇ ਇਨਫੋਰਮੇਸ਼ਨ ਜ਼ਰੂਰ ਦਿਆ ਕਰੋ। ਸੋ ਇਹ ਇੱਕ ਤਰ੍ਹਾਂ ਦੇ ਨਾਲ ਕਮਿਊਨਿਟੀ ਸਰਵਿਸ ਵੀ ਹੈ, ਬਹੁਤ ਸਾਰੇ ਲੋਕਾਂ ਦੀ ਇਹਦੇ ਨਾਲ ਹੈਲਪ ਵੀ ਹੋ ਜਾਂਦੀ ਹੈ। ਤੁਸੀਂ ਟੈਕਸਟ ਵੀ ਕਰ ਸਕਦੇ ਹੋ 647-860-5054-647-860-5054 ਮੇਰਾ ਫੋਨ ਨੰਬਰ ਹੈ, ਇਹਦੇ ਉੱਪਰ ਤੁਸੀਂ ਪ੍ਰੋਗਰਾਮ ਦੇ ਦੌਰਾਨ ਜਿਹੜਾ ਉਹ ਟੈਕਸਟ ਵੀ ਕਰ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ 'ਤੇ ਬਹੁਤ ਸਾਰੇ ਮੁੱਦੇ ਨੇ, ਬਹੁਤ ਸਾਰੀਆਂ ਨਿਊਜ਼ ਨੇ ਜਿਨ੍ਹਾਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਮੌਸਮ ਦੀ ਅਪਡੇਟ ਜਿਹੜੀ ਉਹ ਸਾਂਝੀ ਕਰ ਦਵਾਂ। ਅੱਜ ਜਿਹੜਾ ਇਸ ਵਕਤ ਬਾਹਰ ਦਾ ਟੈਂਪਰੇਚਰ ਹੈ ਉਹ 12 ਡਿਗਰੀ ਦੇ ਕਰੀਬ ਜਿਹੜਾ ਉਹ ਮਹਿਸੂਸ ਹੋ ਰਿਹਾ। ਸੋ ਅੱਜ ਜ਼ਿਆਦਾਤਰ ਹਿੱਸੇ ਦੇ ਵਿੱਚ ਤੁਸੀਂ ਧੁੰਦ ਵੀ ਦੇਖ ਰਹੇ ਹੋ। ਸੋ ਅੱਜ ਸਪੈਸ਼ਲ ਜਿਹੜੀ ਵੈਦਰ ਸਟੇਟਮੈਂਟ ਜਿਹੜੀ ਉਹ ਵੈਦਰ ਡਿਪਾਰਟਮੈਂਟ ਵੱਲੋਂ ਇਸ਼ੂ ਕੀਤੀ ਗਈ ਹੈ। 20 ਮਿਲੀਮੀਟਰ ਦੇ ਕਰੀਬ ਜਿਹੜੀ ਅੱਜ ਰੇਨ ਹੈ ਉਹਦੀ ਸੰਭਾਵਨਾ ਹੈ। ਸੋ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਥੋੜਾ ਜਿਹਾ ਫਲੱਡਿੰਗ ਦਾ ਇਸ਼ੂ ਵੀ ਰਹਿੰਦਾ, ਸੋ ਮੇਕ ਸ਼ੋਰ ਅਗਰ ਤੁਸੀਂ ਕਿਤੇ ਬਾਹਰ ਜਾ ਰਹੇ ਹੋ, ਕਿਤੇ ਰਿਮੋਟ ਏਰੀਆ ਦੇ ਵਿੱਚ ਅਗਰ ਤੁਹਾਨੂੰ ਕਿਤੇ ਜਾਣਾ ਪੈ ਰਿਹਾ, ਸੋ ਮੇਕ ਸ਼ੋਰ ਅਗਰ ਤੁਸੀਂ ਰੋਡ ਵਗੈਰਾ ਕਿਤੋਂ ਲੰਘ ਰਹੇ ਹੋ ਤੇ ਉੱਥੇ ਕਿਤੇ ਪਾਣੀ ਜਿਹੜਾ ਅਗਰ ਕ੍ਰੋਸ ਹੋ ਰਿਹਾ ਹੋਵੇ ਰੋਡ ਦੇ ਉੱਪਰ, ਸੋ ਕੋਸ਼ਿਸ਼ ਕਰੋ ਕਿ ਇਹੋ ਜਿਹੇ ਰੂਟ ਜਿਹੜੇ ਉਹ ਤੁਸੀਂ ਅਵੋਇਡ ਕਰੋ। ਸੋ ਇਹਦੇ ਨਾਲ ਹੀ ਜਿਹੜੀ ਤੁਹਾਨੂੰ ਪਤਾ ਹੈ ਕਿ ਇਸ ਵੀਕਐਂਡ ਤੋਂ ਅਗੇਨ ਥੋੜਾ ਜਿਹਾ ਜਿਹੜਾ ਵੈਦਰ ਹੈ, ਸਪੈਸ਼ਲੀ ਜੇ ਸੰਡੇ ਤੋਂ ਗੱਲ ਕਰੀਏ, ਸਿੰਗਲ ਡਿਜਿਟ ਤੇ ਚਲਾ ਜਾਏਗਾ ਤੇ ਥੋੜੀ ਜਿਹੀ ਫਲਰੀਜ ਐਕਟੀਵਿਟੀ ਵੀ ਇੱਥੇ ਹੋਏਗੀ। ਸੋ ਉਸ ਨੂੰ ਲੈ ਕੇ ਥੋੜਾ ਜਿਹਾ ਤੁਹਾਨੂੰ ਪਤਾ ਹੈ ਕਿ ਬੜਾ ਅਨਪ੍ਰਡਿਕਟੇਬਲ ਵੈਦਰ ਜਿਹੜਾ ਉਹ ਕੈਨੇਡਾ ਦੇ ਵਿੱਚ ਹਮੇਸ਼ਾ ਰਹਿੰਦਾ ਹੈ। ਸੋ ਮੇਕ ਸ਼ੋਰ ਤੁਸੀਂ ਜਿਹੜਾ ਅਕੋਰਡਿੰਗ ਟੂ ਵੈਦਰ ਹੈ ਉਹ ਆਪਣੀ ਪ੍ਰੈਪਰੇਸ਼ਨ ਜਿਹੜੀ ਉਹ ਕਰਕੇ ਰੱਖੋ। ਅੱਜ ਬਹੁਤ ਸਾਰੀਆਂ ਨਿਊਜ਼ ਨੇ, ਇਹਦੇ ਨਾਲ ਨਾਲ IPL ਦਾ ਇੱਕ ਬਹੁਤ ਹੀ ਅਹਿਮ ਮੁਕਾਬਲਾ ਅੱਜ ਹੋਣ ਜਾ ਰਿਹਾ। ਸੋ ਜਿਹਦੇ ਵਿੱਚ ਮੁਕਾਬਲਾ ਹੋ ਰਿਹਾ ਹੈ ਮੁੰਬਈ ਇੰਡੀਅਨਸ ਦਾ ਪੰਜਾਬ ਦੇ ਨਾਲ। ਸੋ ਇਹ ਜਿਹੜਾ ਮੈਚ ਕਾਫੀ ਦੇਖਣਾ ਇੰਟਰਸਟਿੰਗ ਵੀ ਹੋਏਗਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਲਾਸਟ ਈਅਰ ਜਿਹੜਾ ਸੈਮੀਫਾਈਨਲ ਦੇ ਵਿੱਚ ਪੰਜਾਬ ਕਿੰਗਸ ਨੇ ਮੁੰਬਈ ਇੰਡੀਅਨਸ ਨੂੰ ਹਰਾ ਕੇ ਤੇ ਜਿਹੜਾ ਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਸੀ। ਸੋ ਉਸ ਨੂੰ ਲੈ ਕੇ ਇਹ ਇੱਕ ਤਰ੍ਹਾਂ ਦੇ ਨਾਲ ਰਾਈਵੈਲਰੀ ਵੀ ਬਣੀ ਹੋਈ ਹੈ। ਸੋ ਅੱਜ ਦੇ ਮੈਚ ਦੇ ਵਿੱਚ ਅਗੇਨ ਪੰਜਾਬ ਕਿੰਗਸ ਨੇ ਜਿਹੜਾ ਟਾਸ ਉਹ ਜਿੱਤ ਕੇ ਤੇ ਪਹਿਲਾਂ ਬੋਲਿੰਗ ਕਰਨ ਦਾ ਫੈਸਲਾ ਕੀਤਾ ਹੈ। ਸੋ ਚੇਸ ਕਰਨ ਦੇ ਵਿੱਚ ਪੰਜਾਬ ਕਿੰਗਸ ਜਿਹੜਾ ਹੈ ਉਹ ਬੜਾ ਹੀ ਤੁਸੀਂ ਕਹਿ ਸਕਦੇ ਸਕਸੈਸਫੁਲ ਰਿਹਾ, ਖਾਸ ਕਰ ਸਰਪੰਚ ਸਾਹਿਬ ਉਹਨਾਂ ਦੇ ਜਿਹੜੇ ਕੈਪਟਨ ਨੇ ਉਹਨਾਂ ਨੂੰ ਸਰਪੰਚ ਸਾਹਿਬ ਪੰਜਾਬ ਦੇ ਵਿੱਚ ਸ਼੍ਰੇਸ ਅਯਰ ਨੇ ਜਿਹੜੇ ਉਹਨਾਂ ਨੂੰ ਖਿਤਾਬ ਸਰਪੰਚ ਸਾਹਿਬ ਦਾ ਦਿੱਤਾ ਹੈ ਪੰਜਾਬੀਆਂ ਨੇ। ਸੋ ਉਹਨਾਂ ਨੇ ਇਸ ਖਿਤਾਬ ਨੂੰ ਮੈਨੂੰ ਲੱਗਦਾ ਕਿ ਇਹਦਾ ਮਾਣ ਵੀ ਰੱਖਿਆ। ਸੋ ਬਹੁਤ ਪੰਜਾਬ ਦੀ ਟੀਮ ਨੂੰ ਉਹ ਪਿਛਲੇ ਸਾਲ ਫਾਈਨਲ ਚ ਲੈ ਕੇ ਗਏ। ਸੋ ਦੇਖਦੇ ਹਾਂ ਇਸ ਸਾਲ ਕੀ ਪੰਜਾਬ ਜਿਹੜਾ ਉਹ ਖਿਤਾਬ ਜਿੱਤਦਾ ਕਿ ਨਹੀਂ ਜਿੱਤਦਾ, ਲੇਕਿਨ ਜਿਹੜੇ ਹੁਣ ਤੱਕ ਜਿੰਨੇ ਵੀ ਮੈਚ ਹੋਏ ਨੇ ਸੋ ਉਹਦੇ ਵਿੱਚ ਪੰਜਾਬ ਦੀ ਟੀਮ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸੱਚਮੁੱਚ ਹੀ ਕਾਬਲੇ ਤਾਰੀਫ ਹੈ। ਸੱਚਮੁੱਚ ਅਗਰ ਤੁਸੀਂ ਬੈਟਿੰਗ ਨੂੰ ਲੈ ਕੇ ਦੇਖੋ, ਸਰਪੰਚ ਸਾਹਿਬ ਆਪਣਾ ਜਿਹੜਾ ਐਜ਼ ਅ ਕੈਪਟਨ ਉਹਨਾਂ ਦਾ ਰੋਲ ਹੈ ਉਹ ਬੜਾ ਬਾਖੂਬੀ ਨਿਭਾ ਰਹੇ ਨੇ। ਸੋ ਪ੍ਰੋਗਰਾਮ ਦੇ ਵਿੱਚ ਜਿਹੜੀ ਅਪਡੇਟ ਹੈ ਉਹ ਜਾਰੀ ਰੱਖਾਂਗੇ। ਮੁਕਾਬਲਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ, ਸੋ ਇੱਕ ਬਾਲ ਹਲੇ ਤੱਕ ਖੇਡੀ ਜਾ ਚੁੱਕੀ ਹੈ ਤੇ ਇੱਕ ਰਨ ਜਿਹੜਾ ਹੈ ਮੁੰਬਈ ਇੰਡੀਅਨ ਨੇ ਬਣਾ ਲਿਆ ਹੈ। ਸੋ ਰਿਕਲਟਨ ਬੈਟਿੰਗ ਕਰ ਰਹੇ ਨੇ, ਸੋ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਸਾਥ ਦੇ ਰਹੇ ਨੇ ਡੀ ਕਾਕ, ਉਹ ਉਹਨਾਂ ਦੇ ਨਾਲ ਜਿਹੜਾ ਇਸ ਵਕਤ ਓਪਨਿੰਗ ਦੇ ਵਿੱਚ ਆਏ ਨੇ। ਸੋ ਸ਼ੁਰੂਆਤ ਜਿਹੜੀ ਉਹ ਅਰਸ਼ਦੀਪ ਸਿੰਘ ਨੇ ਕੀਤੀ ਹੈ ਬੋਲਿੰਗ ਦੀ। ਸੋ ਲਾਈਵ ਅਪਡੇਟ ਜਿਹੜੀ ਹੈ ਇਸ ਮੈਚ ਦੀ ਉਹ ਤੁਹਾਡੇ ਨਾਲ ਜਾਰੀ ਰੱਖਾਂਗੇ। ਸੋ ਅੱਜ ਦੇ ਪ੍ਰੋਗਰਾਮ ਚ ਬਹੁਤ ਸਾਰੇ ਅਹਿਮ ਟਾਪਿਕ ਨੇ ਜਿਨ੍ਹਾਂ ਦੇ ਉੱਪਰ ਗੱਲਬਾਤ ਕਰਾਂਗੇ। ਸੋ ਲਿਬਰਲ ਪਾਰਟੀ ਜਿੱਥੇ ਸੈਂਟਰ ਦੇ ਵਿੱਚ ਫੈਡਰਲ ਇਲੈਕਸ਼ਨ ਦੇ ਵਿੱਚ 3 ਬਾਈ ਇਲੈਕਸ਼ਨ ਜਿੱਤ ਕੇ ਜਿਹੜਾ ਉਹਨਾਂ ਨੇ ਮੈਜੋਰਟੀ ਗਵਰਨਮੈਂਟ ਜਿਹੜੀ ਬਣਾ ਲਈ ਹੈ, ਲੇਕਿਨ ਪ੍ਰੋਵਿੰਸ ਦੇ ਵਿੱਚ ਸਪੈਸ਼ਲੀ ਓਨਟਾਰੀਓ ਦੇ ਵਿੱਚ ਉਹਨਾਂ ਦੇ ਪੈਰ ਹਲੇ ਲੱਗਦੇ ਨਜ਼ਰ ਨਹੀਂ ਆ ਰਹੇ, ਜਿਸ ਨੂੰ ਲੈ ਕੇ ਉਹਨਾਂ ਦੇ ਜਿਹੜੇ ਲੀਡਰ ਨੇ, ਸੋ ਉਹ ਉਹਨਾਂ ਦਾ ਜਿਹੜਾ ਕਾਰਜਕਾਲ ਹੈ 2 ਸਾਲ ਦਾ, ਉਹ ਜਨਵਰੀ ਦੇ ਵਿੱਚ ਜਿਹੜਾ ਉਹ ਖਤਮ ਹੋ ਗਿਆ। ਸੋ ਹੁਣ ਇੱਕ ਹੋਰ ਲੀਡਰ ਨੇ ਸਾਡੇ ਭਾਈਚਾਰੇ ਦੇ ਬੜੇ ਹੀ ਤੁਸੀਂ ਕਹਿ ਸਕਦੇ ਹੋ ਉੱਪਰ ਪੋਲੀਟਿਕਸ ਦੇ ਵਿੱਚ, ਫੈਡਰਲ ਗਵਰਨਮੈਂਟ ਦੇ ਵਿੱਚ, ਸਪੈਸ਼ਲੀ ਜਸਟਿਨ ਟਰੂਡੋ ਦੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਜਿਹੜੀਆਂ ਸਨ ਉਹ ਕਾਫੀ ਫੇਮਸ ਹਨ। ਸੋ ਮੈਂ ਜਿਹੜੀ ਗੱਲ ਕਰ ਰਿਹਾ, ਸੋ ਨਵਦੀਪ ਬੈਂਸ ਨਾਲ ਦੀ ਗੱਲ ਕਰ ਰਿਹਾ। ਸੋ ਉਹ ਬੜੇ ਹੀ ਹਾਈ ਰੈਂਕ ਫੈਡਰਲ ਕੈਬਨਿਟ ਮਿਨਿਸਟਰ ਵੀ ਰਹੇ ਨੇ। ਸੋ ਹੋਰ ਵੀ ਬੜੀ ਸਾਰੀਆਂ ਉਹਨਾਂ ਨੇ ਜੋਬਸ ਜਿਹੜੀਆਂ ਨੇ ਫੈਡਰਲ ਗਵਰਨਮੈਂਟ ਦੇ ਵਿੱਚ ਉਹਨਾਂ ਨੇ ਨਿਭਾਈਆਂ ਨੇ। ਸੋ ਹੁਣ ਜਿਹੜੀ ਕੰਸੂਮਾਂ ਹੋ ਰਹੀਆਂ ਨੇ ਕਿ ਉਹ ਆਉਣ ਵਾਲੇ ਜਿਹੜੇ ਇਹਨਾਂ ਦੇ ਜਿਹੜੇ ਲਿਬਰਲ ਪ੍ਰੋਵਿੰਸ ਦੇ ਵਿੱਚ ਜਿਹੜੇ ਉਹਨਾਂ ਨੇ ਆਪਣੇ ਲੀਡਰ ਚੁਣੇ ਨੇ, ਸੋ ਨਵਦੀਪ ਬੈਂਸ ਜਿਹੜੇ ਨੇ ਉਹ ਅਗਲੇ ਲੀਡਰ ਹੋ ਸਕਦੇ ਨੇ। ਸੋ ਦੇਖਦੇ ਹਾਂ, ਇਹ ਡਿਪੈਂਡ ਕਰਦਾ ਹੈ ਜਿਹੜੀ ਲਿਬਰਲ ਪਾਰਟੀ ਹੈ ਉਹਨਾਂ ਦੇ ਜਿਹੜੇ ਵਰਕਰ ਨੇ, ਸੋ ਕਿਹੜਾ ਲੀਡਰ ਉਹ ਚੁਣਦੇ ਨੇ। ਸੋ ਨਵਦੀਪ ਬੈਂਸ ਜਿਹੜੇ ਨੇ ਉਹ ਕੰਸਿਡਰ ਕਰ ਰਹੇ ਨੇ, ਉਹ ਸੋਚ ਰਹੇ ਨੇ ਕਿ ਇਸ ਜੋਬ ਵਾਸਤੇ ਜਿਹੜਾ ਉਹ ਰਨ ਕੀਤਾ ਜਾਵੇ। ਦੇਖਦੇ ਹਾਂ ਫਿਊਚਰ ਦੇ ਵਿੱਚ ਕੀ ਬਣਦਾ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ NDP ਨੂੰ ਜਿਹੜਾ ਉਹ ਲੀਡ ਕਰ ਚੁੱਕੇ ਨੇ ਸਾਡੇ ਜਗਮੀਤ ਸਿੰਘ ਹੁਣੀ, ਤੇ ਦੇਖਦੇ ਹਾਂ ਕਿ ਹੁਣ ਪ੍ਰੋਵਿੰਸ ਦੇ ਵਿੱਚ ਅਗਰ ਨਵਦੀਪ ਬੈਂਸ ਇਸ ਲੀਡਰਸ਼ਿਪ ਰੇਸ ਦੇ ਵਿੱਚ ਜਿੱਤਦੇ ਨੇ, ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਓਨਟਾਰੀਓ ਦੇ ਜਿਹੜੇ ਪ੍ਰੀਮੀਅਰ ਨੇ ਉਸ ਰੂਪ ਦੇ ਵਿੱਚ ਵੀ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਹਲੇ ਕੁਛ ਜ਼ਿਆਦਾ ਕਲੀਅਰ ਨਹੀਂ ਹੈ ਕੰਸੂਮਾਂ ਨੇ, ਲੇਕਿਨ ਇਹਦੇ ਬਾਵਜੂਦ ਵੀ ਕੁਛ ਨਿਊਜ਼ ਜਿਹੜੀਆਂ ਨੇ ਉਹ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ, ਇਹਦੀ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਹੋਰ ਵੀ ਜਿਹੜਾ ਓਨਟਾਰੀਓ ਦੇ ਵਿੱਚ ਸਪੈਸ਼ਲੀ ਜਿਹੜੇ ਸਾਡੇ ਬੱਚੇ ਨੇ, ਸਟੂਡੈਂਟ ਨੇ, ਉਹਨਾਂ ਨੂੰ ਲੈ ਕੇ ਕਾਫੀ ਵਿਕਰਮਬੰਦੀ ਜ਼ਾਹਰ ਕੀਤੀ ਜਾ ਰਹੀ ਹੈ, ਜਿੱਥੇ ਉਹਨਾਂ ਦੀ ਗਿਣਤੀ ਸਕੂਲ ਦੇ ਵਿੱਚ ਘੱਟ ਹੋਣ ਦੇ ਕਰਕੇ ਕਾਫੀ ਸਾਰੇ ਟੀਚਰਸ ਜਿਹੜੇ ਨੇ ਉਹਨਾਂ ਨੂੰ ਵੀ ਆਪਣੀ ਜਿਹੜੀ ਜੋਬਸ ਹੈ ਉਸ ਤੋਂ ਹੱਥ ਧੋਣਾ ਪੈ ਸਕਦਾ ਹੈ ਨੈਕਸਟ ਜਿਹੜਾ ਅਕੈਡਮਿਕ ਈਅਰ ਹੋਏਗਾ ਉਹਦੇ ਦੌਰਾਨ। ਪਰ ਇਹਦੇ ਨਾਲ ਨਾਲ ਇੱਕ ਹੋਰ ਜਿਹੜਾ ਇਸ਼ੂ ਹੈ ਕਿ ਇੱਥੇ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਸਕੂਲ ਦੇ ਵਿੱਚ ਉਹਨਾਂ ਦੀ ਅਟੈਂਡੈਂਸ ਕਾਫੀ ਘੱਟ ਰਹੀ ਹੈ। ਸੋ ਓਨਟਾਰੀਓ ਗਵਰਨਮੈਂਟ ਨੇ ਹੁਣ ਇਸ ਦੇ ਬਾਰੇ ਇੱਕ ਨਵੀਂ ਕੋਸ਼ਿਸ਼ ਕੀਤੀ ਹੈ। ਸੋ ਜਿਹੜੀ ਉਹਨਾਂ ਦੀ ਅਟੈਂਡੈਂਸ ਹੈ, ਸੋ ਉਹਨੂੰ ਜੋੜਿਆ ਜਾ ਰਿਹਾ ਹੈ ਉਹਨਾਂ ਦੇ ਫਾਈਨਲ ਗ੍ਰੇਡਸ ਦੇ ਨਾਲ। ਸੋ ਇਹਦਾ ਮਤਲਬ ਕੀ ਹੋਏਗਾ, ਇਹਦਾ ਸਿੱਧਾ ਮਤਲਬ ਹੈ ਕਿ ਅਗਰ ਬੱਚੇ ਸਕੂਲ ਅਟੈਂਡ ਨਹੀਂ ਕਰਦੇ, ਛੁੱਟੀਆਂ ਕਾਫੀ ਕਰਦੇ ਨੇ, ਤੇ ਉਹ 10-15% ਆਪਣੇ ਜਿਹੜੇ ਗ੍ਰੇਡ ਨੇ ਉਹਦੇ ਵਿੱਚ ਉਹਨਾਂ ਦੀ ਜਿਹੜੀ ਉਹ ਪਰਸੈਂਟੇਜ ਘੱਟ ਜਾਏਗੀ। ਸੋ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਇਹਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਸਾਡੇ ਜਿਹੜੇ ਆਟੋਮੇਕਰਸ ਨੇ ਹਮੇਸ਼ਾ ਰੀਕਾਲ ਕਰਦੇ ਰਹਿੰਦੇ ਨੇ ਜਿਹੜੇ ਵਹੀਕਲ ਨੇ, ਕਈ ਵਾਰ ਉਹਨਾਂ ਦੇ ਵਿੱਚ ਮੈਨੂਫੈਕਚਰਿੰਗ ਡਿਫੈਕਟ ਆ ਜਾਂਦੇ ਨੇ, ਸੋ ਜਿਸ ਨੂੰ ਲੈ ਕੇ ਕਾਫੀ ਸਾਰੇ ਇਸ਼ੂਜ਼ ਰਹਿੰਦੇ ਨੇ। ਪਰ ਕਈ ਵਾਰ ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਨੂੰ ਇਗਨੋਰ ਵੀ ਕਰਦੇ ਨੇ। ਸੋ ਜਦੋਂ ਵੀ ਕੋਈ ਰੀਕਾਲ ਆਉਂਦੀ ਹੈ, ਸੋ ਮੇਕ ਸ਼ੋਰ ਤੁਸੀਂ ਜਾ ਕੇ ਡੀਲਰਸ਼ਿਪ ਦੇ ਤੇ ਉਹ ਰੀਕਾਲ ਜਿਹੜੀ ਹੈ ਉਹ ਜਿਹੜਾ ਵੀ ਉਹਦੇ ਨਾਲ ਰਿਲੇਟਡ ਇਸ਼ੂ ਹੈ, ਕੋਈ ਫਾਲਟ ਹੈ, ਉਸ ਨੂੰ ਠੀਕ ਜ਼ਰੂਰ ਕਰਵਾ ਲਿਆ ਕਰੋ। ਸੋ ਰੀਸੈਂਟਲੀ ਚੱਲਦੀ ਗੱਡੀ ਦੇ ਵਿੱਚ ਹੀ ਜਿਹੜੇ ਇੱਕ SUV ਸੀ, ਮਾਫ਼ ਕਰਨਾ ਪਿਕਅਪ ਟਰੱਕ ਸੀ, ਜਿਸ ਦੇ ਏਅਰ ਬੈਗ ਆਪਣੇ ਆਪ ਜਿਹੜਾ ਉਹ ਖੁੱਲ ਗਏ। ਸੋ ਇਹ ਕੀ ਹੈ ਖ਼ਬਰ, ਕਿਹੜਾ ਵਹੀਕਲ ਹੈ, ਸੋ ਇਹਦੇ ਬਾਰੇ ਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਸੋ ਟੋਰਾਂਟੋ ਦੇ ਇੱਕ ਪੁਲਿਸ ਆਫਿਸਰ ਨੂੰ ਹੁਣ ਚਾਰਜ ਕੀਤਾ ਗਿਆ, ਨਿਆਗਰਾ ਫਾਲ ਇੱਕ ਰਿਪੀਟ ਓਫੈਂਡਰ ਨੂੰ ਇਹ ਗ੍ਰਿਫ਼ਤਾਰ ਕਰਨ ਗਏ ਸੀ, ਜਿੱਥੇ ਕਿ ਉੱਥੇ ਉਹਨਾਂ ਦੀ ਜਿਹੜੀ ਉਹ ਥੋੜੀ ਜਿਹੀ ਆਰਗੂਮੈਂਟ ਤੋਂ ਗੱਲਬਾਤ ਸ਼ੁਰੂ ਹੋ ਕੇ ਥੋੜਾ ਜਿਹਾ ਜਿਹੜਾ ਝਗੜਾ ਵਧਣ ਦੇ ਕਾਰਨ, ਝਗੜਾ ਤਾਂ ਨਹੀਂ ਤੁਸੀਂ ਕਹਿ ਸਕਦੇ, ਸੋ ਬਿਹੇਵੀਅਰ ਹੁੰਦਾ ਜਿਹੜੇ ਰਿਪੀਟ ਓਫੈਂਡਰ ਨੇ, ਜਿਸ ਨੂੰ ਲੈ ਕੇ ਇਸ ਪੁਲਿਸ ਆਫਿਸਰ ਵੱਲੋਂ ਗਨ ਜਿਹੜੀ ਹੈ ਉਸ ਨੂੰ ਯੂਜ਼ ਕੀਤਾ ਗਿਆ, ਹਾਲਾਂਕਿ ਗੋਲੀ ਨਹੀਂ ਚਲਾਈ ਗਈ। ਸੋ ਉਹਦੇ ਕਾਰਨ ਇੱਕ ਜਿਹੜਾ ਮੇਲ ਸੀ, ਰਿਪੀਟ ਅਫੈਂਡਰ ਸੀ, ਉਹਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਹੁਣ ਟੋਰਾਂਟੋ ਦੇ ਪੁਲਿਸ ਆਫਿਸਰ ਨੂੰ ਜਿਹੜਾ ਉਹ ਚਾਰਜ ਕਰ ਲਿਆ ਗਿਆ ਹੈ। ਅਗੇਨ ਜਿਹੜਾ ਇਹ ਕ੍ਰਾਈਸਿਸ ਚੱਲ ਹੀ ਰਿਹਾ ਹੈ, ਆਲਰੇਡੀ ਦੁਨੀਆ ਦੇ ਵਿੱਚ ਐਨਰਜੀ ਕ੍ਰਾਈਸਿਸ ਹੈ, ਜਿਸ ਨੂੰ ਲੈ ਕੇ ਮੈਂ ਪਿਛਲੀ ਵਾਰ ਵੀ ਤੁਹਾਡੇ ਨਾਲ ਕਿਹਾ ਸੀ ਸਮਾਂ ਹਮੇਸ਼ਾ ਹੀ ਘੱਟ ਜਾਂਦਾ ਹੈ, ਸੋ ਉਹਦੀ ਵੀ ਥੋੜੀ ਜਿਹੀ ਗੱਲਬਾਤ ਕਰਾਂਗੇ। ਲੇਕਿਨ ਇਹਦਾ ਇਫੈਕਟ ਜਿਹੜਾ ਹੈ ਆਲਰੇਡੀ ਜਿਹੜੀ ਸਾਡੀ ਕ੍ਰੈਸ਼ਡ ਹਾਊਸਿੰਗ ਮਾਰਕੀਟ ਹੈ ਉਹਦੇ ਉੱਪਰ ਵੀ ਜਿਹੜਾ ਬੜਾ ਡੂੰਘਾ ਪਿਆ ਹੈ। ਸੋ ਹੁਣ ਵਾਲੇ ਸਮੇਂ ਚ ਜਿਹੜਾ ਇਹ ਪ੍ਰੈਡਿਕਟ ਕੀਤਾ ਜਾ ਰਿਹਾ ਹੈ, ਸੋ ਖਾਸ ਕਰ GTA ਦੀ ਗੱਲ ਕਰੀਏ ਤੇ ਈਅਰ ਓਵਰ ਈਅਰ ਜਿਹੜਾ ਉਹਦੇ ਚ 4.7% ਡਰੋਪ ਜਿਹੜਾ ਪਹਿਲੇ ਕੁਆਟਰ ਦੇ ਵਿੱਚ ਦੇਖਿਆ ਜਾ ਰਿਹਾ। ਸੋ ਇਹਦੀ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਗੋ ਸਟੇਸ਼ਨ ਦੇ ਪਾਰਕਿੰਗ ਲਾਟ ਚੋਂ ਗੱਡੀਆਂ ਚੋਰੀ ਕਰਨ ਦੇ ਜੁਰਮ ਦੇ ਵਿੱਚ 3 ਜਿਹੜੇ ਸਸਪੈਕਟ ਨੇ ਉਹਨਾਂ ਨੂੰ ਚਾਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਵੈਦਰ ਕੈਨੇਡਾ ਦੇ ਵਿੱਚ ਚੇਂਜ ਹੁੰਦਾ ਹੈ, ਸੋ ਉਦੋਂ ਇੱਥੇ ਕਾਫੀ ਐਲਰਜੀ ਵਗੈਰਾ ਜਿਹੜੀਆਂ ਲੋਕਾਂ ਨੂੰ ਹੋ ਜਾਂਦੀਆਂ ਨੇ, ਸੋ ਜਿਸ ਦੇ ਲਈ ਬਹੁਤ ਸਾਰੇ ਲੋਕਾਂ ਨੂੰ ਨੀਡਲ ਲੈਣੀ ਪੈਂਦੀ ਹੈ, ਯਾਨੀ ਕਿ ਇੰਜੈਕਸ਼ਨ ਲੈਣਾ ਪੈਂਦਾ ਹੈ। ਲੇਕਿਨ ਇੱਕ ਨਵੀਂ ਜਿਹੜੀ ਹੈਲਥ ਕੈਨੇਡਾ ਨੇ ਇੱਕ ਟ੍ਰੀਟਮੈਂਟ ਨੂੰ ਅਪਰੂਵ ਕੀਤਾ ਹੈ ਜਿਹੜੀ ਕਿ ਨੀਡਲ ਫ੍ਰੀ ਹੋਏਗੀ। ਸੋ ਕਿਹੜੀ ਹੈ ਟ੍ਰੀਟਮੈਂਟ? ਸੋ ਅਗਰ ਤੁਹਾਨੂੰ ਕੋਈ ਐਲਰਜੀ ਹੋ ਜਾਂਦੀ ਹੈ ਜਦੋਂ ਮੌਸਮ ਬਦਲਦਾ ਹੈ, ਸੋ ਉਦੋਂ ਇਹ ਜਿਹੜੀ ਟ੍ਰੀਟਮੈਂਟ ਹੈ ਤੁਹਾਡੇ ਕਾਫੀ ਕੰਮ ਆ ਸਕਦੀ ਹੈ ਬਿਨਾਂ ਡਾਕਟਰ ਕੋਲੋਂ ਗਿਆ, ਅਗਰ ਡਾਕਟਰ ਤੁਹਾਨੂੰ ਇਹ ਲਿਖ ਕੇ ਦਿੰਦੇ ਨੇ, ਰੈਕਮੈਂਡ ਕਰਦੇ ਨੇ। ਸੋ ਇਹ ਜਿਹੜੀ ਟ੍ਰੀਟਮੈਂਟ ਦੇ ਨਾਲ ਬਿਨਾਂ ਨੀਡਲ ਦੇ ਤੁਸੀਂ ਜਿਹੜਾ ਉਹ ਫਾਇਦਾ ਲੈ ਸਕਦੇ ਹੋ। ਇਰਾਨ ਵਾਰ ਦਾ ਜਿਹੜਾ ਇੰਪੈਕਟ ਹੈ ਹਰ ਇੱਕ ਫੀਲਡ ਦੇ ਵਿੱਚ ਆ ਰਿਹਾ। ਸੋ ਐਮਾਜ਼ੋਨ ਉਹਨਾਂ ਨੇ ਵੀ ਫਿਊਲ ਸਰਚਾਰਜ ਜਿਹੜਾ ਹੈ ਉਹ ਕੈਨੇਡੀਅਨ ਸੈਲਰ ਨੂੰ ਜਿਹੜਾ ਹੁਣ ਉਹ ਚਾਰਜ ਕਰਿਆ ਕਰਨਗੇ। ਇਸ ਤੋਂ ਇਲਾਵਾ ਰੋਜਰ ਸੈਟੇਲਾਈਟ, ਤੁਹਾਨੂੰ ਪਤਾ ਹੈ ਕਿ ਇਹਨਾਂ ਦੀ ਕਵਰੇਜ ਇਹਨਾਂ ਨੇ ਐਕਸਪੈਂਡ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ, ਹਾਲਾਂਕਿ ਰੋਮਿੰਗ ਚਾਰਜਿਸ ਪੈਂਦੇ ਸੀ ਤੁਹਾਨੂੰ ਜਦੋਂ ਵੀ ਤੁਸੀਂ US ਜਾਂਦੇ ਸੀ, ਸਪੈਸ਼ਲ ਕੰਟਰੀ ਚੇਂਜ ਕਰਦੇ ਸੀ। ਸੋ ਇਹਨਾਂ ਨੇ US ਦੇ ਟੀ ਮੋਬਾਈਲ ਦੇ ਨਾਲ ਕੋਲੈਬੋਰੇਸ਼ਨ ਜਿਹੜੀ ਕੀਤੀ ਹੈ, ਸੋ ਇਹਦੀ ਵੀ ਗੱਲਬਾਤ ਕਰਾਂਗੇ। ਕੱਲ ਦੇ ਪ੍ਰੋਗਰਾਮ ਚ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਫਿਨਲੈਂਡ ਦੇ ਜਿਹੜੇ ਪ੍ਰੈਜੀਡੈਂਟ ਨੇ, ਸੋ ਉਹਨਾਂ ਨੇ ਕਾਫੀ ਤਾਰੀਫ ਕੀਤੀ ਹੈ ਕੈਨੇਡਾ ਦੀ। ਰੀਸੈਂਟਲੀ ਉਹਨਾਂ ਨੇ ਨੈਟੋ ਨੂੰ ਵੀ ਜੁਆਇਨ ਕੀਤਾ ਹੈ, ਸੋ ਹੁਣ ਉਹਨਾਂ ਨੇ ਜਿਹੜਾ ਉਹ ਅਗੇਨ ਕੈਨੇਡਾ ਦੀ ਕਾਫੀ ਤਾਰੀਫ ਕੀਤੀ ਹੈ। ਤੇ ਹਾਲਾਂਕਿ ਮੈਂ ਕੱਲ ਵਾਲੇ ਪ੍ਰੋਗਰਾਮ ਚ ਵੀ ਤੁਹਾਨੂੰ ਦੱਸਿਆ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਕੈਨੇਡਾ ਨੂੰ ਉਹਨਾਂ ਨੇ ਸੁਜੈਸਟ ਕੀਤਾ ਸੀ ਕਿ ਯੂਰਪੀਅਨ ਯੂਨੀਅਨ ਨੂੰ ਜਿਹੜਾ ਉਹ ਜੁਆਇਨ ਕਰ ਲੈਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ US ਪ੍ਰੈਜੀਡੈਂਟ ਡੋਨਲਡ ਟਰੰਪ ਦੇ ਪਾਵਰ ਤੇ ਆਉਣ ਤੋਂ ਬਾਅਦ ਕੈਨੇਡਾ ਨੇ ਆਪਣਾ ਡਾਇਵਰਸੀਫਾਈ ਕਰਨਾ ਸ਼ੁਰੂ ਕਰ ਦਿੱਤਾ ਆਪਣਾ ਟ੍ਰੇਡ, ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੈਨੇਡਾ ਜਿਹੜਾ ਉਹ US ਦੇ ਕਾਫੀ ਜਿਹੜਾ ਉਹ ਨੇੜੇ ਸੀ ਪਹਿਲਾਂ, ਲੇਕਿਨ ਹੁਣ ਉਹ ਡਾਇਵਰਸੀਫਾਈ ਕਰਨ ਤੋਂ ਬਾਅਦ ਉਹ ਕਹਿੰਦੇ ਨੇ ਕਿ ਯੂਰਪ ਦੇ ਜ਼ਿਆਦਾ ਨੇੜੇ ਚਲਾ ਗਿਆ। ਸੋ ਉਹਨਾਂ ਦੀ ਗੱਲਬਾਤ ਵੀ ਥੋੜੀ ਜਿਹੀ ਕਰਾਂਗੇ। ਏਅਰ ਟਰੈਵਲ ਜਿਹੜਾ ਹੈ ਉਹਨਾਂ ਨੂੰ ਬਹੁਤ ਹੀ ਪ੍ਰੋਬਲਮ ਆ ਰਹੀ ਹੈ, ਕ੍ਰਾਈਸਿਸ ਉਹ ਦੇਖ ਰਹੇ ਨੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜਾ ਐਨਰਜੀ ਕ੍ਰਾਈਸਿਸ ਹੈ ਇਸਨੇ ਹਰ ਫੀਲਡ ਦੇ ਵਿੱਚ ਜਿਹੜਾ ਉਹ ਅਸਰ ਦਿਖਾਇਆ ਹੈ। ਸੋ ਇਸ ਨੂੰ ਲੈ ਕੇ ਹੁਣ ਜਿਹੜੇ ਪ੍ਰਾਈਸਿਸ ਨੇ ਆਲਰੇਡੀ ਵੱਧ ਵੀ ਚੁੱਕੇ ਨੇ, ਲੇਕਿਨ ਹੋਰ ਸਰਜ ਦੇਖਣ ਨੂੰ ਮਿਲੇਗੀ। ਸੋ ਇਹਦੀ ਵੀ ਗੱਲਬਾਤ ਪ੍ਰੋਗਰਾਮ ਚ ਅੱਗੇ ਚੱਲ ਕੇ ਕਰਾਂਗੇ। ਸੋ CRA ਨੇ ਅਗੇਨ $5 million ਕਿਸੇ ਨੂੰ ਕਿਸੇ ਦੇ ਫਰੋਜਲੈਂਟ ਕਲੇਮ ਦੇ ਬਦਲੇ ਉਸਨੂੰ ਪੇ ਕਰ ਦਿੱਤੇ ਨੇ। ਸੋ ਪਹਿਲਾਂ ਵੀ ਇਹ ਖ਼ਬਰ ਕਾਫੀ ਚੱਲਦੀ ਰਹੀ ਹੈ, ਸੋ ਹੁਣ ਇਸ ਖ਼ਬਰ ਨੂੰ ਇੱਕ ਵਾਰ ਫੇਰ ਜਿਹੜੀ ਉਹ ਹਵਾ ਮਿਲੀ ਹੈ ਜਦੋਂ ਇੱਕ ਨਵੀਂ ਰਿਪੋਰਟ ਦੇ ਵਿੱਚ ਜਿਹੜਾ ਦੱਸਿਆ ਗਿਆ ਹੈ ਕਿ CRA ਨੇ $5 million ਬੋਗਸ ਜਿਹੜਾ ਕਿਸੇ ਦਾ ਅਮਾਉਂਟ ਹੈ ਰਿਟਰਨ ਹੈ ਉਹ ਉਸਨੂੰ ਦੇ ਦਿੱਤੀ ਹੈ। ਸੋ ਇਹਦੀ ਵੀ ਗੱਲ ਕਰਾਂਗੇ। ਕ੍ਰਿਆ ਨੇ ਰਿਪੋਰਟ ਪੇਸ਼ ਕੀਤੀ ਹੈ, ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਡਾਊਨਗ੍ਰੇਡ ਕੀਤਾ ਹੈ ਉਹਨਾਂ ਨੇ ਹਾਊਸਿੰਗ ਮਾਰਕੀਟ ਹੈ ਜਿਹੜੀ ਉਸ ਨੂੰ। ਸੋ ਇਹਦੀ ਵੀ ਗੱਲਬਾਤ ਕਰਾਂਗੇ। TTC ਦੀ ਰਾਈਡਰਸ਼ਿਪ ਦੇ ਵਿੱਚ ਵੀ ਕਮੀ ਆਈ ਹੈ। ਬ੍ਰੈਂਪਟਨ ਨੇ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ ਇਹ ਕਿਹਾ ਸੀ ਕਿ ਹੁਣ ਕਾਫੀ ਜਿਹੜੇ ਰਾਈਡਰ ਨੇ ਉਹ ਘੱਟ ਗਏ ਨੇ। ਸੋ ਇਹ ਸਾਰਾ ਅਸਰ ਜਿਹੜਾ ਹੈ ਉਹ ਹੌਲੀ ਹੌਲੀ ਹਰ ਇੱਕ ਸਿਟੀ ਦੇ ਉੱਪਰ ਜਿਹੜਾ ਉਹ ਪੈ ਰਿਹਾ। ਸੋ ਠੀਕ ਹੈ ਕਿ ਗਲਤ, ਲੇਕਿਨ ਅਗਰ ਫਾਈਨੈਂਸ਼ਲੀ ਤੌਰ ਤੇ ਦੇਖਿਆ ਜਾਏ ਤੇ ਕਾਫੀ ਸਾਰੇ ਸੈਟਬੈਕ ਜਿਹੜੇ ਨੇ ਖਾਸ ਕਰ ਸਿਟੀਜ਼ ਨੂੰ ਦੇਖਣੇ ਪੈ ਰਹੇ ਨੇ। ਸੋ ਟਰਾਂਸਪੋਰਟੇਸ਼ਨ ਦੇ ਵਿੱਚ ਰਾਈਡਰਸ਼ਿਪ ਦੇ ਵਿੱਚ TTC ਦੀ ਰਾਈਡਰਸ਼ਿਪ ਚ ਵੀ ਕਮੀ ਜਿਹੜੀ ਉਹ ਆ ਰਹੀ ਹੈ। ਸੋ US ਦਾ ਇਰਾਨ ਦੇ ਨਾਲ ਜਿਹੜਾ ਉਹਨਾਂ ਦਾ ਕੰਫਲਿਕਟ ਜਿਹੜਾ ਚੱਲ ਰਿਹਾ ਹੈ ਇਸ ਨੂੰ ਲੈ ਕੇ ਕੁਝ ਨਵੀਆਂ ਅਪਡੇਟਸ ਨੇ, ਸੋ ਉਹਨਾਂ ਦੀ ਗੱਲ ਕਰਾਂਗੇ। ਇੰਡੀਆ ਦੇ ਵਿੱਚ ਖਾਸ ਕਰ ਜਿਹੜੇ ਲੋਕ ਸਭਾ ਦੀਆਂ ਸੀਟਾਂ ਨੇ, ਸੋ ਉਸ ਨੂੰ 850 ਤੱਕ ਵਧਾਉਣ ਦਾ ਜਿਹੜਾ ਫੈਸਲਾ ਉਹ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਜਿਹੜੇ ਬਿੱਲ ਨੇ ਪਾਸ ਕੀਤੇ ਜਾ ਰਹੇ ਨੇ, ਪੇਸ਼ ਕੀਤੇ ਜਾ ਰਹੇ ਨੇ, ਸੋ ਅਗਰ ਇਹ ਬਿੱਲ ਜਿਹੜੇ ਉਹ ਪਾਸ ਹੋ ਜਾਂਦੇ ਨੇ ਤੇ ਜਿਹੜੀ ਲੋਕ ਸਭਾ ਮੈਂਬਰਾਂ ਦੀ ਗਿਣਤੀ ਜਿਹੜੀ ਫਿਲਹਾਲ 543 ਦੇ ਕਰੀਬ ਹੈ, ਸੋ ਇਹ ਵੱਧ ਕੇ 850 ਹੋ ਸਕਦੀ ਹੈ। ਸੋ ਇਸ ਦੀ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਕੱਲ ਜ਼ਰੂਰ ਅਰਲੀ ਮਾਰਨਿੰਗ ਮੈਨੂੰ ਲੱਗਦਾ ਕਿ ਮੇਰਾ ਪਹਿਲਾ ਪ੍ਰੋਗਰਾਮ ਹੀ ਹੋਏਗਾ ਜਦੋਂ ਮੈਂ ਇੱਕ ਕੈਨੇਡਾ ਚ ਜਿਹੜੀ ਪੰਜਾਬੀ ਮੂਲ ਦੀ ਰੇਡੀਓ ਤੇ ਟੀਵੀ ਹੋਸਟ ਹੈ ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਸੁਖਵਿੰਦਰ ਕੌਰ ਸੰਘਾ। ਸੋ ਉਹਨਾਂ ਦੀ ਮੈਂ ਨਿਊਜ਼ ਜਿਹੜੀ ਉਹ ਬ੍ਰੇਕ ਕੀਤੀ ਸੀ, ਕਵਰ ਕੀਤੀ ਸੀ ਸਭ ਤੋਂ ਪਹਿਲਾਂ, ਤੇ ਮੈਨੂੰ ਲੱਗਦਾ ਹੈ ਕਿ ਥੋੜੀ ਜਿਹੀ ਹੋਰ ਅਪਡੇਟ ਹੈ ਕਿ ਇਹਨਾਂ ਨੂੰ ਪਹਿਲੇ ਵੀ ਗ੍ਰਿਫ਼ਤਾਰ ਜਿਹੜਾ ਉਹ ਕੀਤਾ ਜਾ ਚੁੱਕਿਆ ਹੈ। ਸੋ ਇਹਦੀ ਥੋੜੀ ਜਿਹੀ ਅਗਰ ਟਾਈਮ ਹੋਇਆ ਤੇ ਇਹਦੇ ਉੱਪਰ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਅਸ਼ੋਕ ਮਿੱਤਲ, ਉਹਨਾਂ ਦੇ ਟਿਕਾਣਿਆਂ ਤੇ ਈਡੀ ਵੱਲੋਂ ਜਿਹੜਾ ਉਹ ਛਾਪਾ ਮਾਰਿਆ ਗਿਆ। ਇਸ ਤੋਂ ਇਲਾਵਾ ਜਿਹੜੀ ਵਾਰ ਦੀ ਅਪਡੇਟ ਹੈ, ਇਰਾਨ ਵਰਸਿਜ ਜਿਹੜੀ ਵਾਰ ਚੱਲ ਹੀ ਰਹੀ ਹੈ US ਇਜ਼ਰਾਈਲ, ਸੋ ਉਹਦੇ ਵਿੱਚ ਜਿਹੜਾ ਇਰਾਨ ਨੇ ਇਹ ਹੁਣ ਜਿਹੜੇ ਬਲੋਕੇਜ ਹੈ ਜਿਹੜੀ US ਵੱਲੋਂ ਕੀਤੀ ਗਈ ਹੈ, US ਨੇਵੀ ਵੱਲੋਂ ਕੀਤਾ ਗਿਆ ਹੈ। ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਕਿਹਾ ਕਿ ਕੋਈ ਵੀ ਸ਼ਿਪ ਜਿਹੜਾ ਇਰਾਨ ਦੀ ਤਰਫ਼ ਜਾ ਰਿਹਾ ਜਾਂ ਇਰਾਨ ਤੋਂ ਉਥੋਂ ਬਾਹਰ ਆ ਰਿਹਾ ਸਟੇਟ ਆਫ ਹਾਰਮੋਜ਼ ਤੋਂ, ਉਸ ਨੂੰ ਨਹੀਂ ਲੰਘਣ ਦਿੱਤਾ ਜਾਏਗਾ। ਜਿਸ ਨੂੰ ਲੈ ਕੇ ਚਾਈਨਾ ਦੀ ਜਿਹੜੀ ਈਵਨ ਉਹਨਾਂ ਦੀ ਜਿਹੜੀ GDP ਪ੍ਰੋਡਿਕਸ਼ਨ ਹੈ ਉਹਦੇ ਚ ਵੀ ਥੋੜੀ ਜਿਹੀ ਕਮੀ ਜਿਹੜੀ ਪ੍ਰੋਡਿਕਟ ਕੀਤੀ ਜਾ ਰਹੀ ਹੈ, ਕਿਉਂਕਿ ਚਾਈਨਾ ਕਾਫੀ ਡਿਪੈਂਡ ਸੀ ਇਰਾਨ ਦੇ ਉੱਪਰ ਐਨਰਜੀ ਨੂੰ ਲੈ ਕੇ। ਲੇਕਿਨ ਇਰਾਨ ਨੇ ਸਟ੍ਰੇਟ ਆਫ ਹਾਰਮੋਜ਼ ਦੇ ਬਜਾਏ ਓਮਾਨ ਵਾਲੇ ਪਾਸੇ ਤੋਂ ਜਹਾਜ਼ਾਂ ਨੂੰ ਜਿਹੜਾ ਸੁਰੱਖਿਅਤ ਪਾਰ ਕੱਢਣ ਦੀ ਜਿਹੜੀ ਉਹ ਪੇਸ਼ਕਸ਼ ਕੀਤੀ ਹੈ। ਸੋ ਇਹਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਕਰਾਂਗੇ ਅਗਰ ਪ੍ਰੋਗਰਾਮ ਦੇ ਵਿੱਚ ਸਮਾਂ ਮਿਲਿਆ ਤੇ। ਸੋ ਸਭ ਤੋਂ ਪਹਿਲਾਂ ਹਮੇਸ਼ਾ ਜਿਹੜੀ ਸ਼ੁਰੂਆਤ ਹੈ ਇੱਕ ਗੁਰਬਾਣੀ ਦੇ ਸ਼ਬਦ ਜਾਂ ਭਜਨ ਜਾਂ ਕਿਸੇ ਕੁਆਲੀ ਦੇ ਨਾਲ ਕਰਦੇ ਹਾਂ। ਸੋ ਅੱਜ ਭਾਈ ਹਰਜਿੰਦਰ ਸਿੰਘ ਜੀ ਦਾ ਇੱਕ ਬਹੁਤ ਹੀ ਪਿਆਰਾ ਸ਼ਬਦ 80s ਦੇ ਵਿੱਚ 90s ਦੇ ਵਿੱਚ ਇਹ ਰਾਗੀਆਂ ਦੀ ਸ਼ਾਇਦ ਜਿੰਨੇ ਵੀ ਰਾਗੀ ਸਾਹਿਬਾਨ ਨੇ ਉਸ ਸਮੇਂ ਦੇ ਇਹਨਾਂ ਦੀ ਕੁਛ ਅਲੱਗ ਗੱਲ ਸੀ, ਬੜੇ ਸੱਚੇ ਸੁੱਚੇ ਜੀਵਨ ਵਾਲੇ ਸੀ, ਜਿਸ ਕਰਕੇ ਇਹਨਾਂ ਦਾ ਜਿਹੜੇ ਕੀਰਤਨ ਜੋ ਵੀ ਇਹਨਾਂ ਨੇ ਉਸ ਵਕਤ ਰਿਕਾਰਡਡ ਕੀਤੇ ਨੇ, ਸੋ ਹਲੇ ਤੱਕ ਉਹ ਕੰਨਾਂ ਨੂੰ ਸੁਣਨ ਨੂੰ ਚੰਗੇ ਲੱਗਦੇ ਨੇ। ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਸ਼ਬਦ ਜਿਹੜਾ ਹੈ ਉਹ ਸੁਣਾਵਾਂ, ਥੋੜੀ ਜਿਹੀ ਅਪਡੇਟ ਦੇਵਾਂ। IPL ਦੇ ਵਿੱਚ ਜਿਹੜਾ ਅਹਿਮ ਮੁਕਾਬਲਾ ਚੱਲ ਰਿਹਾ, ਸੋ ਦੋ ਖਿਡਾਰੀ ਜਿਹੜੇ ਮੁੰਬਈ ਇੰਡੀਅਨਸ ਦੇ ਨੇ ਉਹ ਆਊਟ ਹੋ ਚੁੱਕੇ ਨੇ। ਸੋ ਰਿਕਲਟਨ ਉਹ 2 ਰਨ ਬਣਾ ਕੇ ਅਰਸ਼ਦੀਪ ਸਿੰਘ ਉਹਨਾਂ ਨੇ ਵਿਕਟ ਲਈ ਹੈ। ਸੋ ਦੂਸਰੀ ਵਿਕਟ ਜਿਹੜੀ ਸੂਰਿਆ ਕੁਮਾਰ ਯਾਦਵ, ਸੋ ਪਹਿਲੀ ਗੇਂਦ ਦੇ ਉੱਪਰ ਹੀ ਜਿਹੜੇ ਉਹ ਆਊਟ ਹੋ ਗਏ ਸਨ। ਸੋ 15 ਰਨ ਮੁੰਬਈ ਇੰਡੀਅਨ ਨੇ ਬਣਾਏ ਨੇ, 2 ਖਿਡਾਰੀ ਉਹਨਾਂ ਦੇ ਆਊਟ। ਸੋ 3.1 ਓਵਰ ਜਿਹੜੇ ਨੇ ਉਹ ਜੀਤ ਚੁੱਕੇ ਨੇ। ਸੋ ਹੁਣ ਸੁਣਦੇ ਹਾਂ ਸ਼ਬਦ ਭਾਈ ਹਰਜਿੰਦਰ ਸਿੰਘ ਉਹਨਾਂ ਦੁਆਰਾ ਗਾਇਨ ਕੀਤਾ ਗਿਆ। ਸੋ ਇਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਸਾਡੀ ਗੱਲਬਾਤ ਜਿਹੜੀ ਉਹ ਜਾਰੀ ਰਹੇਗੀ। ਸਾਂਝੀ ਗੱਲਬਾਤ ਸਾਂਝੇ ਮੁੱਦਿਆਂ ਦੇ ਉੱਪਰ ਸਾਡੀ ਗੱਲਬਾਤ ਜਿਹੜੀ ਉਹ ਜਾਰੀ ਰਹੇਗੀ। ਸੋ ਸਟੂਡੀਓ ਦਾ ਨੰਬਰ ਨੇ 416-620-1778 416-620-1778। ਸੋ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲੀ ਅਪਡੇਟ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰ ਰਿਹਾ। ਸੋ ਨਵਦੀਪ ਬੈਂਸ ਲਿਬਰਲ ਪ੍ਰੋਵਿੰਸ਼ੀਅਲ ਜਿਹੜੇ ਮੈਂਬਰ ਨੇ ਉਹਨਾਂ ਨੇ ਜਿਹੜਾ ਉਹ ਰੀਚ ਕੀਤਾ ਹੈ ਨਵਦੀਪ ਬੈਂਸ ਉਹਨਾਂ ਨੂੰ, ਇਹ ਕੰਸੋਆਂ ਜਿਹੜੀਆਂ ਨੇ ਉਹ ਬਾਹਰ ਆ ਰਹੀਆਂ ਨੇ। ਤੁਸੀਂ ਸ਼ਾਇਦ ਨਵਦੀਪ ਬੈਂਸ ਉਹਨਾਂ ਨੂੰ ਹਲੇ ਸ਼ਾਇਦ ਭੁੱਲੇ ਨਹੀਂ ਹੋਵੋਗੇ, ਕਿਉਂਕਿ ਸਰਪ੍ਰਾਈਜ਼ਲੀ ਉਹਨਾਂ ਨੇ 2021 ਦੇ ਵਿੱਚ ਜਿਹੜਾ ਉਹ ਪੋਲੀਟਿਕਸ ਨੂੰ ਜਿਹੜਾ ਉਹ ਬਾਏ ਬਾਏ ਕਹਿ ਦਿੱਤਾ ਸੀ, ਛੱਡ ਦਿੱਤਾ ਸੀ, ਉਹਨਾਂ ਨੇ ਕੁਇਟ ਕਰ ਦਿੱਤਾ ਸੀ ਤੇ ਉਹਨਾਂ ਨੇ CIBC ਦੇ ਵਾਈਸ ਚੇਅਰ ਆਫ ਇਨਵੈਸਟਮੈਂਟ ਬੈਂਕਿੰਗ ਉਹ ਉਹਨਾਂ ਨੇ ਜੁਆਇਨ ਕਰ ਲਿਆ ਸੀ। ਉਸ ਤੋਂ ਬਾਅਦ ਹੁਣ ਇਸ ਵਕਤ ਉਹ ਚੀਫ ਕਾਰਪੋਰੇਟ ਅਫੇਅਰ ਆਫਿਸਰ ਨੇ ਰੋਜਰ ਕਮਿਊਨੀਕੇਸ਼ਨ ਦੇ ਵਿੱਚ, ਹਾਲਾਂਕਿ ਉਹ ਆਫਿਸ ਤੋਂ ਬਾਹਰ ਨੇ ਲੇਕਿਨ ਉਹਨਾਂ ਦਾ ਨਾਮ ਕਿਤੇ ਨਾ ਕਿਤੇ ਜਿਹੜਾ ਉਹ ਜਿਹੜੇ ਪੋਲੀਟੀਕਲ ਕੈਂਡੀਡੇਟ ਦੇ ਤੌਰ ਦੇ ਉੱਪਰ, ਪੋਟੈਂਸ਼ੀਅਲ ਸੋਰੀ ਕੈਂਡੀਡੇਟ ਦੇ ਤੌਰ ਦੇ ਉੱਪਰ ਜਿਹੜਾ ਉਹ ਚੱਲਦਾ ਰਹਿੰਦਾ ਸੀ। ਸੋ 2014 ਦੇ ਵਿੱਚ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਪਹਿਲਾਂ ਬਰੈਂਪਟਨ ਦੇ ਜਿਹੜੇ ਮੇਅਰ ਸਨ ਉਹਦੇ ਤੌਰ ਦੇ ਉੱਪਰ ਇਲੈਕਸ਼ਨ ਉਹਨਾਂ ਨੇ ਕੰਸੀਡਰ ਕੀਤਾ ਸੀ ਲੜਨ ਦੇ ਲਈ, ਪਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਉਹ ਜਿਹੜਾ ਫੈਡਰਲ ਪੋਲੀਟਿਕਸ ਦੇ ਵਿੱਚ ਵੀ ਕਾਫੀ ਉਹਨਾਂ ਦਾ ਜਿਹੜਾ ਰੋਲ ਹੈ ਉਸ ਬੜਾ ਅਹਿਮ ਸੀ। ਤੁਹਾਨੂੰ ਪਤਾ ਹੈ ਕਿ ਇੱਕ ਟਾਈਮ ਦੇ ਉੱਪਰ ਜਿਹੜੀ ਲਿਬਰਲ ਪਾਰਟੀ ਸੀ ਉਹ ਜਸਟ ਕੁਝ ਕੁ ਸੀਟਾਂ ਦੇ ਉੱਪਰ ਜਿਹੜਾ ਉਹ ਸਿਮਟ ਗਈ ਸੀ, ਜਿਸ ਤੋਂ ਬਾਅਦ ਜਿਹੜੀ ਲਿਬਰਲ ਦੀ ਜਿਹੜੀ ਜਸਟਿਨ ਟਰੂਡੋ ਗਵਰਨਮੈਂਟ ਦੇ ਅੰਡਰ ਜਿਹੜੀ ਵਾਪਸੀ ਹੋਈ ਸੀ ਐਜ਼ ਅ ਮੈਜੋਰਿਟੀ ਗਵਰਨਮੈਂਟ, ਸੋ ਉਹਦੇ ਵਿੱਚ ਜਿਹੜੇ ਨਵਦੀਪ ਬੈਂਸ ਨੇ ਉਹਨਾਂ ਦਾ ਰੋਲ ਜਿਹੜਾ ਉਹ ਕਾਫੀ ਜਿਹੜਾ ਅਹਿਮ ਸਮਝਿਆ ਜਾਂਦਾ ਹੈ। ਸੋ ਹੁਣ ਜਿਹੜੀਆਂ ਕੁਝ ਰਿਪੋਰਟਸ ਜਿਹੜੀਆਂ ਬਾਹਰ ਆ ਰਹੀਆਂ ਨੇ ਅੰਟਾਰੀਓ ਦੇ ਜਿਹੜੇ ਲਿਬਰਲਸ ਨੇ, ਸੋ ਉਹਨਾਂ ਨੇ ਰੀਚ ਆਊਟ ਕੀਤਾ ਹੈ ਨਵਦੀਪ ਬੈਂਸ ਉਹਨਾਂ ਨੂੰ ਤੇ ਉਹਨਾਂ ਨੂੰ ਉਹ ਮਨਾਉਣ ਦੀ ਕੋਸ਼ਿਸ਼ਾਂ ਜਾਰੀ ਨੇ ਕਿ ਉਹ ਐਜ਼ ਆ ਪੋਟੈਂਸ਼ੀਅਲ ਜਿਹੜੇ ਲੀਡਰ ਆਫ ਜਿਹੜੀ ਪ੍ਰੋਵਿੰਸ਼ੀਅਲ ਲਿਬਰਲ ਪਾਰਟੀ ਹੈ, ਸੋ ਇਸ ਦੇ ਪੋਟੈਂਸ਼ੀਅਲ ਤੁਸੀਂ ਕਹਿ ਸਕਦੇ ਹੋ ਲੀਡਰ ਦੇ ਤੌਰ ਦੇ ਉੱਪਰ ਉਹਨਾਂ ਨੂੰ ਦੇਖਿਆ ਜਾ ਰਿਹਾ। ਸੋ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਦੇਖਦੇ ਹਾਂ ਆਉਣ ਵਾਲੇ ਸਮੇਂ ਚ ਕੀ ਬਣਦੀ ਹੈ, ਲੇਕਿਨ ਉਹਨਾਂ ਦਾ ਬੜਾ ਅਹਿਮ ਰੋਲ ਰਿਹਾ ਸੀ। ਤੁਹਾਨੂੰ ਪਤਾ ਹੈ ਕਿ ਲਿਬਰਲ ਪਾਰਟੀ ਸਿਰਫ ਤੇ ਸਿਰਫ 34 ਸੀਟਾਂ ਦੇ ਉੱਪਰ ਸਿਮਟ ਕੇ ਜਿਹੜੀ ਉਹ ਰਹਿ ਗਈ ਸੀ। ਸੋ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਲੋਅਰ ਫਿਨਿਸ਼ ਸੀ ਜਿਹੜੀ, ਇੰਨੀਆਂ ਘੱਟ ਸੀਟਾਂ, ਬਹੁਤ ਘੱਟ ਟਾਈਮ ਇਸ ਤਰ੍ਹਾਂ ਦਾ ਹੋਏਗਾ ਜਦੋਂ ਲਿਬਰਲ ਪਾਰਟੀ ਜਿਹੜੀ ਹੈ ਇੰਨੀਆਂ ਥੋੜੀਆਂ ਸੀਟਾਂ ਦੇ ਉੱਪਰ ਸਿਮਟੀ ਹੋਏਗੀ। ਸੋ ਹੁਣ ਤੁਹਾਨੂੰ ਪਤਾ ਹੈ ਕਿ ਜਿਹੜੇ ਬੌਨੀ ਕ੍ਰੋਮਬੀ ਨੇ, ਸੋ ਉਹ ਜਿਹੜੇ ਨੇ ਉਹ ਹਾਲਾਂਕਿ ਜਿਹੜੀ ਉਹਨਾਂ ਦੀ ਲੀਡਰਸ਼ਿਪ ਦੀ ਜਿਹੜੀ ਟਰਮ ਹੈ ਉਹ ਜਨਵਰੀ ਦੇ ਵਿੱਚ ਪੂਰੀ ਹੋਈ ਹੈ। ਸੋ ਇਸ ਤੋਂ ਬਾਅਦ ਉਹ ਇੱਕ ਵਾਰ ਹੋਰ ਐਜ਼ ਅ ਮੇਅਰ ਜਿਹੜੇ ਨੇ ਉਹ ਮਿਸੀਸਾਗਾ ਤੋਂ ਉਹ ਦੁਬਾਰਾ ਸ਼ਾਇਦ ਉਹ ਰਨ ਕਰ ਸਕਦੇ ਨੇ। ਸੋ ਦੇਖਦੇ ਹਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਡਿਸੀਜਨ ਲੈਂਦੇ ਨੇ ਇਹ ਲੀਡਰ। ਲੇਕਿਨ ਅਗਰ ਨਵਦੀਪ ਬੈਂਸ ਇਲੈਕਸ਼ਨ ਲੜਦੇ ਨੇ ਐਜ਼ ਅ ਲਿਬਰਲ ਪਾਰਟੀ ਦੇ ਲੀਡਰ ਦੇ ਤੌਰ ਦੇ ਉੱਪਰ, ਤੇ ਸਾਊਥ ਇੰਡੀਅਨ ਜਿਹੜੇ ਪ੍ਰੀਮੀਅਰ ਨੇ ਫਿਊਚਰ ਦੇ ਵਿੱਚ, ਅਗਰ ਜਿਹੜੇ ਲੋਕ ਨੇ ਉਹਨਾਂ ਨੂੰ ਮੈਂਡੇਟ ਦਿੰਦੇ ਨੇ ਤੇ ਉਹ ਬਣ ਸਕਦੇ ਨੇ। ਸੋ ਪਹਿਲੇ ਪਗੜੀਧਾਰੀ ਵੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ। ਸੋ ਇਸ ਤੋਂ ਪਹਿਲਾਂ ਉਜਲ ਦਸਾਂਝ, ਸੋ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਰਹਿ ਚੁੱਕੇ ਨੇ ਕੁਝ ਸਮੇਂ ਦੇ ਲਈ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਲੇਕਿਨ ਇਹ ਜਿਹੜੀ ਰੇਸ ਹੈ ਕਾਫੀ ਜਿਹੜੀ ਲੀਡਰਸ਼ਿਪ ਦੀ ਹੈ, ਇਹ ਇੰਟਰਸਟਿੰਗ ਜਿਹੜੀ ਉਹ ਹੋ ਸਕਦੀ ਹੈ। ਸੋ ਇਹਦੇ ਉੱਪਰ ਜਿਹੜੀ ਗੱਲਬਾਤ ਸਾਡੀ ਜਾਰੀ ਰਹੇਗੀ। ਲੇਕਿਨ ਅੱਜ ਦੇ ਸਮੇਂ ਦੇ ਉੱਪਰ ਜਿੱਥੇ ਬਾਕੀ ਹੋਰ ਬਹੁਤ ਸਾਰੀਆਂ ਨਿਊਜ਼ ਨੇ ਜਿਨ੍ਹਾਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ, ਸੋ ਕਾਫੀ ਇੰਪੋਰਟੈਂਟ ਨਿਊਜ਼ ਨੇ। ਮੈਂ ਆਲਰੇਡੀ ਕੁਝ ਕੁ ਸਨੈਪਸ਼ਾਟ ਤੁਹਾਡੇ ਨਾਲ ਕਵਰ ਕਰ ਵੀ ਦਿੱਤੇ ਨੇ। ਪਰ ਇੱਕ ਬਹੁਤ ਹੀ ਅਹਿਮ ਮੁੱਦਾ ਜਿਹੜਾ ਅੱਜ ਕੱਲ ਮੈਨੂੰ ਲੱਗਦਾ ਹੈ ਕਿ ਐਜ਼ ਅ ਸਾਊਥ ਇੰਡੀਅਨ ਜਾਂ ਐਜ਼ ਅ ਇੰਡੀਅਨ ਜਾਂ ਐਜ਼ ਅ ਇਮੀਗ੍ਰਾਂਟ ਜਿਹੜਾ ਉਹ ਸਾਡੇ ਲਈ ਅਹਿਮ ਬਣਿਆ ਹੋਇਆ ਹੈ, ਉਹ ਹੈ ਜਿਹੜੀ ਸਾਡੇ ਖਿਲਾਫ ਸਪੈਸ਼ਲੀ ਸਾਊਥ ਇੰਡੀਅਨ ਦੇ ਖਿਲਾਫ ਜਿਹੜੀ ਹੇਟ ਹੈ ਉਸ ਨੂੰ ਲੈ ਕੇ ਕਾਫੀ ਲੋਕ ਜਿਹੜੇ ਨੇ ਉਹ ਚਿੰਤਿਤ ਨੇ। ਸੋ ਹੇਟ ਦਾ ਐਕਸਲ ਦੇ ਵਿੱਚ ਮੈਨੂੰ ਇਸ ਤਰ੍ਹਾਂ ਦਾ ਕੋਈ ਚੀਜ਼ ਲੱਗਦੀ ਨਹੀਂ ਕਿ ਮੈਂ ਕੋਈ ਪਰਟੀਕੁਲਰ ਉਹਦਾ ਕੋਈ ਰੀਜ਼ਨ ਪੇਸ਼ ਕਰਾਂ ਕਿ ਬਿਨਾਂ ਮਤਲਬ ਤੋਂ ਜਿਹੜੀ ਇਹ ਹੇਟ ਹੈ ਇਹ ਕਿਉਂ ਸਪਰੈਡ ਹੋ ਰਹੀ ਹੈ। ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਨੇ, ਬਹੁਤ ਸਾਰੇ ਮੁਲਕਾਂ ਤੋਂ ਲੋਕ ਇੱਥੇ ਕੈਨੇਡਾ ਜਾ ਕੇ ਵਸੇ ਹੋਏ ਨੇ, ਸੋ ਉਹਨਾਂ ਦੇ ਅਲੱਗ ਅਲੱਗ ਕਲਚਰ ਨੇ, ਅਲੱਗ ਅਲੱਗ ਈਵਨ ਉਹਨਾਂ ਦੇ ਪਹਿਰਾਵੇ ਵੀ ਹੋ ਸਕਦੇ ਨੇ। ਲੇਕਿਨ ਜਦੋਂ ਲੋਕ ਕੈਨੇਡਾ ਦੇ ਵਿੱਚ ਆ ਜਾਂਦੇ ਨੇ ਤਾਂ ਬਹੁਤ ਸਾਰੀਆਂ ਇੱਥੋਂ ਦੀਆਂ ਜਿਹੜੀਆਂ ਮੇਨ ਸਟ੍ਰੀਮ ਕਮਿਊਨਿਟੀ ਹੈ ਉਹਨਾਂ ਦੀਆਂ ਜਿਹੜੀਆਂ ਕਲਚਰਲ ਵੈਲਿਊਜ਼ ਨੇ ਜਾਂ ਜੋ ਇੱਥੋਂ ਦੀਆਂ ਵੈਲਿਊਜ਼ ਨੇ ਉਸ ਨੂੰ ਅਡਾਪਟ ਕਰ ਲੈਂਦੇ ਨੇ। ਸੋ ਇਸ ਨੂੰ ਕੁਝ ਸਮਾਂ ਲੱਗਦਾ ਹੈ ਅਡਾਪਟ ਕਰਨ ਦੇ ਵਿੱਚ, ਜਿਹੜੀਆਂ ਇੱਥੋਂ ਦੀਆਂ ਕੁਝ ਵੈਲਿਊਜ਼ ਨੇ, ਜਿਸ ਤਰ੍ਹਾਂ ਥੈਂਕ ਯੂ ਕਹਿਣਾ ਜਾਂ ਐਜ਼ ਅ ਕਰਟਸੀ ਕਿਸੇ ਨੂੰ ਅੱਗੇ ਕਰ ਦੇਣਾ ਆਪਣੇ ਆਪ ਤੋਂ, ਡੋਰ ਖੋਲਣਾ, ਇਸ ਤੋਂ ਇਲਾਵਾ ਜਿਹੜਾ ਸਾਫ਼ ਸਫਾਈ ਰੱਖਣੀ ਇੱਥੇ, ਇਸ ਤੋਂ ਇਲਾਵਾ ਬਹੁਤਾ ਉੱਚੀ ਨਾ ਬੋਲਣਾ, ਥੁੱਕਣਾ ਨਾ, ਗੰਦ ਨਾ ਪਾਉਣਾ, ਸੋ ਡਰਾਈਵਿੰਗ ਦੇ ਵਿੱਚ ਕਰਟਸੀ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ, ਬਹੁਤ ਕੋਈ ਵੱਡੀਆਂ ਚੀਜ਼ਾਂ ਨਹੀਂ ਹੈ। ਇਸ ਤੋਂ ਇਲਾਵਾ ਤੁਹਾਨੂੰ ਵੈਸੇ ਹੀ ਪਤਾ ਹੈ ਕਿ ਇੱਥੇ ਜਿਹੜਾ ਸਿਸਟਮ ਹੈ ਟਰਸਟ ਬੇਸਡ ਸਿਸਟਮ ਹੈ, ਇੱਥੇ ਤੁਸੀਂ ਸਾਲ ਦੇ ਅਖੀਰ ਚ ਆਪਣੀ ਜਿਹੜੀ ਆਮਦਨ ਹੈ ਉਹ ਖੁਦ ਹੀ ਡਿਕਲੇਅਰ ਕਰ ਦਿੰਦੇ ਹੋ ਅਗਰ ਤੁਸੀਂ ਸੈਲਫ ਇੰਪਲੋਇਡ ਹੋ। ਸੋ ਕੋਈ ਇੱਥੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਗੱਲਬਾਤ ਤੁਹਾਨੂੰ ਸੁਣਨ ਨੂੰ ਨਹੀਂ ਮਿਲਦੀ ਕਿ ਬੜਾ ਹੀ ਕੋਈ ਬੜਾ ਸਖ਼ਤ ਸਿਸਟਮ ਹੈ। ਸੋ ਜਿਸ ਨੂੰ ਲੈ ਕੇ ਕਈ ਵਾਰ ਜਦੋਂ ਕੋਈ ਨਵੇਂ ਨਵੇਂ ਇੱਥੇ ਇਮੀਗ੍ਰਾਂਟ ਲੋਕ ਆਉਂਦੇ ਨੇ ਤੇ ਕਈ ਵਾਰ ਉਹਨਾਂ ਦੀਆਂ ਜਿਹੜੀਆਂ ਹੈਬਿਟ ਆਲਰੇਡੀ ਕੋਈ 15-20-25 ਸਾਲ ਦਾ ਹੋ ਕੇ ਆਉਂਦਾ ਹੈ, ਕੋਈ 30-40 ਸਾਲ ਦਾ, ਸੋ ਆਲਰੇਡੀ ਡਿਵੈਲਪ ਹੋ ਚੁੱਕੀਆਂ ਹੁੰਦੀਆਂ ਨੇ। ਸੋ ਕੁਛ ਕੁ ਚੀਜ਼ਾਂ ਜਿਹੜੀਆਂ ਇੱਥੋਂ ਦੀਆਂ ਮੇਨ ਸਟ੍ਰੀਮ ਕਮਿਊਨਿਟੀ ਜਾਂ ਈਵਨ ਇੱਥੇ ਜਿਹੜੇ ਪੁਰਾਣੇ ਇਮੀਗ੍ਰੈਂਟ ਨੇ ਈਵਨ ਉਹਨਾਂ ਨੂੰ ਵੀ ਬੋਦਰ ਕਰਦੀਆਂ ਨੇ। ਸੋ ਪਿਛਲੇ ਦਿਨੀ ਪ੍ਰੋਗਰਾਮ ਦੇ ਵਿੱਚ ਇੱਕ ਡਿਸਕਸ਼ਨ ਜਿਹੜੀ ਮੈਂ ਵੀ ਕੀਤੀ ਸੀ ਕਿ ਇੱਥੇ ਏਅਰਪੋਰਟ ਦੇ ਉੱਪਰ ਜਿਹੜੀਆਂ ਵੀਲ ਚੇਅਰਸ ਨੇ ਉਹਨਾਂ ਦਾ ਮਿਸ ਯੂਜ਼ ਜਿਹੜਾ ਕੁਛ ਪਰਸੈਂਟ ਲੋਕ ਕਰਦੇ ਨੇ, ਬਹੁਤ ਸਾਰੇ ਲੋਕਾਂ ਦੀ ਜ਼ਰੂਰਤ ਹੁੰਦੀ ਹੈ, ਕੁਛ ਇਹਦਾ ਐਡਵਾਂਟੇਜ ਵੀ ਲੈ ਜਾਂਦੇ ਨੇ। ਸੋ ਇਸੇ ਤਰ੍ਹਾਂ ਇਹ ਸਿਸਟਮ ਹੈ ਕੈਨੇਡੀਅਨ ਸਿਸਟਮ। ਸੋ ਕੁਝ ਕੁ ਲੋਕਾਂ ਦੀ ਜ਼ਰੂਰਤ ਵੀ ਹੁੰਦੀ ਹੈ ਲੇਕਿਨ ਕੁਛ ਕੁ ਲੋਕ ਇਹਦਾ ਮਿਸ ਯੂਜ਼ ਵੀ ਕਰਦੇ ਨੇ। ਸੋ ਪਿਛਲੀ ਜਿਹੜੀ ਟਰਮ ਸੀ ਅੰਡਰ ਜਸਟਿਨ ਟਰੂਡੋ, ਸੋ ਉਸ ਸਮੇਂ ਦੌਰਾਨ ਖਾਸ ਕਰ 2019 ਦਾ ਜਿਹੜਾ ਕ੍ਰਾਈਸਿਸ ਹੈ ਉਸ ਸਮੇਂ ਤੋਂ ਬਾਅਦ ਇਕਦਮ ਜਿਹੜੀ ਹੈ ਖਾਸ ਕਰ ਸਾਊਥ ਇੰਡੀਅਨ ਦੀ ਗਿਣਤੀ ਇੱਥੇ ਬੜੀ ਤੇਜ਼ੀ ਦੇ ਨਾਲ ਵਧੀ ਸੀ, ਜਿਹਦੇ ਵਿੱਚ ਸਟੂਡੈਂਟਸ ਤੋਂ ਲੈ ਕੇ ਹੋਰ ਵੀ ਬਹੁਤ ਸਾਰੇ ਵਿਜ਼ਟਰ ਦੇ ਤੌਰ ਦੇ ਉੱਪਰ ਲੋਕ ਆਏ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਸਿਸਟਮ ਇੱਥੇ ਬੜਾ ਲੀਨੀਅੰਟ ਹੈ, ਸੋ ਅਡਾਪਟ ਕਰ ਲੈਂਦਾ ਹੈ ਜਿੰਨੇ ਵੀ ਲੋਕ ਆਉਂਦੇ ਨੇ। ਸੋ ਈਵਨ ਕੈਨੇਡੀਅਨ ਜਿਹੜੇ ਨੇ ਹਮੇਸ਼ਾ ਉਹਨਾਂ ਦੀ ਡਿਮਾਂਡ ਰਹਿੰਦੀ ਹੈ ਕਿ ਸਾਨੂੰ ਜਿਹੜਾ ਐਜ਼ ਅ ਸਿਟੀਜ਼ਨ ਜਾਂ ਐਜ਼ ਅ PR ਉਨੀਆਂ ਸਹੂਲਤਾਂ ਨਹੀਂ ਮਿਲਦੀਆਂ ਜਿੰਨੀਆਂ ਕਿ ਇੱਥੇ ਅਸਾਈਲਮ ਸੀਕਰ ਨੂੰ ਮਿਲਦੀਆਂ ਨੇ। ਸੋ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਕੋਈ ਵੀ ਚੀਜ਼ ਜਿਹੜੀ ਹੈ ਉਹ ਸਹੀ ਹੈ ਗਲਤ ਹੈ ਉਹਦਾ ਫੈਸਲਾ ਤੇ ਚਲੋ ਬਾਅਦ ਵਿੱਚ ਹੁੰਦਾ ਹੈ, ਲੇਕਿਨ ਕੋਈ ਬੈਡ ਨਿਊਜ਼ ਹੋਵੇ, ਕੋਈ ਹੇਟ ਫੈਲਾਉਣੀ ਹੋਵੇ, ਕੋਈ ਰੇਸਿਜ਼ਮ ਫੈਲਾਉਣਾ ਹੋਵੇ ਤੇ ਸੋਸ਼ਲ ਮੀਡੀਆ ਜਿਹੜਾ ਉਹ ਬੜਾ ਹੀ ਬੈਨੀਫਿਟ ਦਿੰਦਾ ਹੈ ਲੋਕਾਂ ਨੂੰ। ਸੋ ਹੁਣ ਜਿਹੜੀ ਇਸ ਵਕਤ ਸਿਚੁਏਸ਼ਨ ਹੈ, ਸੋ ਖਾਸ ਕਰ ਇਸ ਤੋਂ ਪਹਿਲਾਂ ਮੈਂ ਸਾਡੇ ਨਾਲ ਇੱਕ ਸਪੈਸ਼ਲ ਗੈਸਟ ਵੀ ਜੁੜੇ ਹੋਏ ਨੇ, ਉਹਨਾਂ ਨਾਲ ਗੱਲਬਾਤ ਸ਼ੁਰੂ ਕਰਾਂ। ਸੋਸ਼ਲ ਮੀਡੀਆ ਇੱਕ ਪੋਸਟ ਕੀਤੀ ਗਈ ਸੀ US ਦੇ ਵਿੱਚ, ਸੋ ਇਹ ਇੱਕ ਕੋ ਫਾਊਂਡਰ ਨੇ ਜੈਨ ਰਾਇਟ, ਸੋ ਇਹ ਬਿਜ਼ਨਸ ਇੰਟਰਪ੍ਰੋਨਰ ਨੇ। ਸੋ ਇਹਨਾਂ ਨੇ 23 ਸੁਜੈਸ਼ਨ ਜਿਹੜੇ ਨੇ ਉਹ ਇੰਡੀਅਨਸ ਜਿਹੜੇ ਨੇ ਸਪੈਸ਼ਲੀ ਉਹਨਾਂ ਨੇ ਯੂਨਾਈਟਿਡ ਸਟੇਟਸ ਦੀ ਗੱਲ ਕੀਤੀ ਹੈ ਜਿਹੜੇ ਉੱਥੇ ਰਹਿ ਰਹੇ ਨੇ, ਸੋ ਉਹਨਾਂ ਨੂੰ 23 ਸੁਜੈਸ਼ਨ ਦਿੱਤੇ ਨੇ। ਸੋ ਇਹ ਕੁਝ ਕੁ ਦਿਨਾਂ ਦੇ ਵਿੱਚ ਹੀ, ਹਲੇ ਕਿ 4-5 ਦਿਨ ਪਹਿਲਾਂ ਦੀ ਖ਼ਬਰ ਹੈ, ਇਹ ਕੁਝ ਕੁ ਦਿਨਾਂ ਦੇ ਵਿੱਚ ਇਹਨਾਂ ਦਾ ਟਵੀਟ ਜਿਹੜਾ ਇਹ ਕਾਫੀ ਵਾਇਰਲ ਹੋ ਗਿਆ। ਸੋ ਜਿਸ ਟਵੀਟ ਦੇ ਵਿੱਚ ਉਹਨਾਂ ਨੇ ਖਾਸ ਕਰ ਇੰਡੀਅਨਸ ਨੂੰ ਕੁਝ ਕੁ ਸੁਜੈਸ਼ਨ ਦਿੱਤੇ ਨੇ ਕਿ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਇੱਥੇ ਹੁਣ ਬਣੇ ਹੋਏ ਨੇ, ਖਾਸ ਕਰ ਨਾਰਥ ਅਮਰੀਕਾ ਦੇ ਵਿੱਚ, ਈਵਨ ਸਪੈਸ਼ਲੀ ਜੇ ਗੱਲ ਕੀਤੀ ਜਾਏ US ਦੇ ਵਿੱਚ, ਜਿਸ ਤਰ੍ਹਾਂ ਡੋਨਲਡ ਟਰੰਪ ਨੇ ਪਾਲਿਸੀ ਸ਼ਿਫਟ ਕੀਤਾ ਹੈ ਸਪੈਸ਼ਲੀ ਇਮੀਗ੍ਰੈਂਟ ਨੂੰ ਲੈ ਕੇ, ਸੋ ਉਹਨਾਂ ਨੇ ਇੰਡੀਅਨਸ ਨੂੰ ਸੁਜੈਸ਼ਨ ਦਿੱਤੇ ਨੇ ਕਿ ਅਗਰ ਤੁਸੀਂ ਜਾਂ ਤੁਹਾਡੀ ਆਉਣ ਵਾਲੀ ਜਨਰੇਸ਼ਨ ਇੱਥੇ ਰਹਿਣੀਆਂ ਚਾਹੁੰਦੀਆਂ ਨੇ, ਤੇ ਕੁਝ ਕੁ ਜਿਹੜੇ ਸੁਜੈਸ਼ਨ ਜਿਹੜੇ ਨੇ ਉਹ ਕਹਿੰਦੇ ਕਿ ਤੁਹਾਨੂੰ ਇਹਨਾਂ ਨੂੰ ਅਡਾਪਟ ਕਰਨਾ ਪਏਗਾ। ਸੋ ਬਹੁਤ ਸਾਰੇ ਉਹਨਾਂ ਦੇ ਵਿੱਚ ਸੁਜੈਸ਼ਨ ਨੇ ਜਿਹਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਤੁਸੀਂ ਇੱਥੋਂ ਦਾ ਜਿਹੜਾ ਮੇਨ ਸਟ੍ਰੀਮ ਕਲਚਰ ਹੈ ਇਸ ਨੂੰ ਅਪਣਾਓ, ਥੋੜਾ ਜਿਹਾ ਰਿਲੀਜੀਅਸ ਜਾਂ ਜਿਹੜਾ ਤੁਹਾਡਾ ਪੁਰਾਣਾ ਕਲਚਰ ਹੈ ਉਸ ਦੇ ਵਿੱਚ ਕੁਝ ਚੀਜ਼ਾਂ ਤੁਹਾਨੂੰ ਜਿਹੜੀਆਂ ਉਹ ਛੱਡਣੀਆਂ ਵੀ ਪੈਣਗੀਆਂ। ਸੋ ਇਸ ਤੋਂ ਇਲਾਵਾ ਹੋਰ ਵੀ ਉਹਨਾਂ ਦੇ ਕਾਫੀ ਸਾਰੇ ਸੁਜੈਸ਼ਨ ਨੇ, ਸੋ ਜਿਸ ਨੂੰ ਲੈ ਕੇ ਉਹ ਕਹਿੰਦੇ ਕਿ ਡਿਬੇਟਸ ਦੇ ਵਿੱਚ ਹਿੱਸਾ ਨਾ ਲਓ, ਜਿਹੜੀ ਇਸ ਵਕਤ ਹੇਟ ਹੈ ਜੋ ਉਹਦੇ ਉੱਪਰ ਕੋਈ ਡਿਬੇਟ ਚੱਲਦੀ ਹੈ, ਸੋ ਉਹਦੇ ਵਿੱਚ ਤੁਹਾਨੂੰ ਹਿੱਸਾ ਜਿਹੜਾ ਹੈ ਉਹ ਨਹੀਂ ਲੈਣਾ ਚਾਹੀਦਾ, ਕਿ ਉਹਦੇ ਵਿੱਚ ਕਿਉਂਕਿ ਤੁਸੀਂ ਆਪਣੇ ਪੁਆਇੰਟ ਰੱਖਦੇ ਹੋ ਜਿਹਦੇ ਨਾਲ ਜਿਹੜਾ ਉਹ ਮੇਨ ਸਟ੍ਰੀਮ ਕਮਿਊਨਿਟੀ ਦੇ ਵਿੱਚ ਜਿਹੜੀ ਉਹ ਕਾਫੀ ਜਿਹੜੀ ਹੇਟ ਹੈ ਉਹ ਵੱਧਦੀ ਹੈ। ਇਸ ਤੋਂ ਇਲਾਵਾ ਹੋਰ ਵੀ ਉਹਨਾਂ ਨੇ ਕੁਝ ਕੁ ਗੱਲਾਂ ਕੀਤੀਆਂ ਨੇ, ਸੋ ਉਹਦੀ ਗੱਲਬਾਤ ਮੈਂ ਬਾਅਦ ਚ ਕਰਾਂਗੇ, ਲੇਕਿਨ ਇਹ ਅਸਰ ਸਿਰਫ US ਦੇ ਵਿੱਚ ਨਹੀਂ ਦੇਖਿਆ ਜਾ ਰਿਹਾ, ਸੋ ਇਸ ਦਾ ਅਸਰ ਅਸੀਂ ਕੈਨੇਡਾ ਦੇ ਵਿੱਚ ਵੀ ਦੇਖ ਰਹੇ ਹਾਂ। ਸੋ ਹੇਟ ਜਿਹੜੀ ਹੈ ਉਹ ਕਿਉਂ ਵੱਧ ਰਹੀ ਹੈ, ਕੀ ਇਹਦੇ ਵਿੱਚ ਸਾਡੀ ਵੀ ਕੁਝ ਕੰਟਰੀਬਿਊਸ਼ਨ ਹੈ? ਹਮੇਸ਼ਾ ਹੀ ਕਿਉਂਕਿ ਇਹ ਪ੍ਰੋਗਰਾਮ ਪੰਜਾਬੀ ਚ ਹੁੰਦਾ ਹੈ, ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਕਈ ਵਾਰ ਜਦੋਂ ਅਸੀਂ ਆਪਣੀ ਕਮੀਆਂ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਜਿਹੜੇ ਲਿਸਨਰ ਨੇ ਉਹ ਨਾਰਾਜ਼ ਹੋ ਜਾਂਦੇ ਨੇ ਕਿ ਸਾਡਾ ਜਿਹੜਾ ਦੇਸੀ ਮੀਡੀਆ ਹੈ ਜਾਂ ਟ੍ਰੈਡੀਸ਼ਨਲ ਮੀਡੀਆ ਤੁਸੀਂ ਕਹਿ ਸਕਦੇ ਹੋ, ਇਹ ਆਪਣੇ ਲੋਕਾਂ ਦੀਆਂ ਗਲਤੀਆਂ ਜ਼ਿਆਦਾ ਕੱਢਦਾ ਹੈ। ਐਕਚੁਅਲ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਆਪਣੇ ਆਪ ਨੂੰ ਠੀਕ ਕਰਨਾ ਹੈ ਤੇ ਗਲਤੀਆਂ ਸ਼ਾਇਦ ਆਪਣੀਆਂ ਹੀ ਠੀਕ ਕਰਨੀਆਂ ਪੈਣਗੀਆਂ, ਦੂਸਰੇ ਦੀ ਗਲਤੀਆਂ ਨੂੰ ਅਸੀਂ ਖੁਦ ਨਹੀਂ ਸੁਧਾਰ ਸਕਦੇ। ਸੋ ਦੂਸਰਿਆਂ ਦਾ ਜਿਹੜਾ ਵਿਊ ਪੁਆਇੰਟ ਹੈ ਕਈ ਵਾਰ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਠੀਕ ਕਰਨ ਦੇ ਨਾਲ ਬਦਲ ਜਾਂਦਾ ਹੈ। ਸੋ ਇਸ ਲਈ ਅੱਜ ਦੀ ਗੱਲਬਾਤ ਕਰਨ ਲਈ ਮੈਂ ਸਪੈਸ਼ਲ ਰਿਕੁਐਸਟ ਕੀਤੀ ਹੈ। ਸੋ ਮੇਰੇ ਨਾਲ ਇਸ ਵਕਤ ਲਾਈਨ ਦੇ ਉੱਪਰ ਨਰਿੰਦਰ ਸੈਣੀ ਹਾਜ਼ਰ ਨੇ, ਸੋ ਤੁਸੀਂ ਇਹਨਾਂ ਨੂੰ ਹਮੇਸ਼ਾ ਟੀਵੀ ਦੇ ਉੱਪਰ ਬਹੁਤ ਸਾਰੀਆਂ ਡਿਬੇਟਸ ਦੇ ਉੱਪਰ ਦੇਖਦੇ ਹੋ, ਸੋ ਸੋਸ਼ਲ ਮੀਡੀਆ ਦੇ ਉੱਪਰ ਵੀ ਇਹ ਬਹੁਤ ਸਾਰੇ ਇਸ਼ੂ ਲੈ ਕੇ ਆਉਂਦੇ ਨੇ, ਸੋ ਬੜੀ ਵਧੀਆ ਇਹਨਾਂ ਦੀ ਪਕੜ ਹੈ। ਸੋ ਕਮਿਊਨਿਟੀ ਮੈਂਬਰ ਦੇ ਤੌਰ ਦੇ ਉੱਪਰ ਹਮੇਸ਼ਾ ਐਕਟਿਵ ਰਹਿੰਦੇ ਨੇ, ਸੋ ਲੋਕਾਂ ਨੂੰ ਸਰਵ ਕਰਨ ਦੇ ਵਿੱਚ, ਹੈਲਪ ਕਰਨ ਦੇ ਵਿੱਚ, ਸੋ ਅੱਜ ਮੇਰੇ ਨਾਲ ਲਾਈਨ ਦੇ ਉੱਪਰ ਹਾਜ਼ਰ ਨੇ, ਸੋ ਇਹਨਾਂ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸੋ ਨਰਿੰਦਰ ਸੈਣੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
ਧੰਨਵਾਦ ਜੀ ਗੁਰਦੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਇੰਨੇ ਸੋਹਣੇ ਸ਼ਬਦਾਂ ਦੇ ਵਿੱਚ ਮੈਨੂੰ ਇੰਟਰੋਡਿਊਸ ਕਰਵਾਇਆ, ਉਹਦੇ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਲਾਂਕਿ ਮੈਂ ਨਹੀਂ ਸੋਚਦਾ ਕਿ ਮੈਂ ਇੰਨਾ ਡਿਜ਼ਰਵ ਕਰਦਾ, ਪਰ ਤੁਹਾਡੇ ਸ਼ਬਦਾਂ ਦਾ ਬਹੁਤ ਬਹੁਤ ਧੰਨਵਾਦ, ਔਰ ਤੁਹਾਨੂੰ ਤੇ ਤੁਹਾਡੀ ਟੈਕਨੀਕਲ ਟੀਮ ਨੂੰ, ਤੁਹਾਡੇ ਸੁਣਨ ਵਾਲਿਆਂ ਨੂੰ, ਸਾਰਿਆਂ ਨੂੰ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਨਮਸਕਾਰ।
ਬਹੁਤ ਸ਼ੁਕਰੀਆ ਸੈਣੀ ਸਾਹਿਬ, ਬਿਲਕੁਲ ਤੁਸੀਂ ਡਿਜ਼ਰਵ ਕਰਦੇ ਹੋ। ਸੋ ਜਿਹੜੇ ਵੀ ਕਮਿਊਨਿਟੀ ਮੈਂਬਰ ਸਾਡੇ ਸੀਨੀਅਰ ਨੇ ਸਪੈਸ਼ਲੀ ਐਕਟਿਵ ਰਹਿੰਦੇ ਨੇ ਕਮਿਊਨਿਟੀ ਨੂੰ ਸਰਵ ਕਰਨ ਦੇ ਵਿੱਚ, ਸਪੈਸ਼ਲੀ ਹਰ ਇੱਕ ਦੀ ਸਰਵਿਸ ਦਾ ਤਰੀਕਾ ਅਲੱਗ ਹੈ, ਮੈਨੂੰ ਲੱਗਦਾ ਕਿ ਸਪੈਸ਼ਲੀ ਸਭ ਤੋਂ ਇੰਪੋਰਟੈਂਟ ਤਰੀਕਾ ਜਿਹੜਾ ਕਮਿਊਨਿਟੀ ਨੂੰ ਸਰਵ ਕਰਨ ਦਾ ਇਹੋ ਹੀ ਹੁੰਦਾ ਹੈ ਕਿ ਤੁਸੀਂ ਜਿਹੜਾ ਵਿਚਾਰਾਂ ਦੇ ਨਾਲ ਉਹਨਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਓ। ਸੋ ਇਹਦੇ ਲਈ ਤੁਹਾਡਾ ਜਿਹੜਾ ਰੋਲ ਹੈ ਬੜਾ ਅਹਿਮ ਹੈ, ਹਮੇਸ਼ਾ ਤੁਹਾਨੂੰ ਵੱਖ ਵੱਖ ਮੀਡੀਆ ਅਦਾਰਿਆਂ ਦੇ ਉੱਪਰ ਵੀ ਮੈਂ ਸੁਣਦਾ ਰਹਿੰਦਾ ਹਾਂ, ਦੇਖਦਾ ਰਹਿੰਦਾ। ਸੋ ਤੁਹਾਡੇ ਜਿਹੜੇ ਐਕਸਪੀਰੀਅੰਸ ਦਾ, ਤੁਹਾਡੀ ਜਿਹੜੀ ਸਟੱਡੀ ਹੈ, ਤੁਹਾਡੀ ਜਿਹੜੀ ਕਲਚਰਲ ਬੈਕਗ੍ਰਾਉਂਡ ਹੈ, ਦੋਨੋਂ ਕਲਚਰਲ ਬੈਕਗ੍ਰਾਉਂਡ ਹੈ ਤੁਹਾਡੀ, ਇੰਡੀਅਨ ਵੀ ਇੱਥੇ ਵੀ, ਸੋ ਇੱਥੇ ਆਣ ਕੇ ਤੁਸੀਂ ਅਡਾਪਟ ਵੀ ਕੀਤਾ ਇਸ ਕਲਚਰ ਨੂੰ, ਸੋ ਬਹੁਤ ਸਾਰੀ ਤੁਹਾਡੀ ਜਿਹੜੀ ਵੈਲਿਊਏਬਲ ਜਿਹੜੀ ਇਨਪੁੱਟ ਹੈ ਕਮਿਊਨਿਟੀ ਦੇ ਵਿੱਚ ਹਮੇਸ਼ਾ ਰਹੀ ਹੈ। ਸੋ ਅੱਜ ਦਾ ਜਿਹੜਾ ਮੁੱਦਾ ਹੈ ਉਹ ਨਫ਼ਰਤ ਨੂੰ ਲੈ ਕੇ ਹੈ, ਹੇਟ ਨੂੰ ਲੈ ਕੇ ਹੈ। ਸੋ ਤੁਸੀਂ ਪਹਿਲਾਂ ਤੇ ਮੈਂ ਥੋੜੇ ਜਿਹੇ ਸ਼ਬਦਾਂ ਚ ਅਗਰ ਥੋੜਾ ਜਿਹਾ ਐਕਸਪਲੇਨ ਕਰਨਾ ਚਾਹੋ, ਕਿਉਂਕਿ ਤੁਸੀਂ ਕਮਿਊਨਿਟੀ ਚ ਵਿਚਰਦੇ ਹੋ, ਸੋ ਬਹੁਤ ਸਾਰੇ ਇਸ਼ੂਜ਼ ਨੇ ਸਾਡੇ, ਚਾਹੇ ਉਹ ਧਾਰਮਿਕ ਤੌਰ ਦੇ ਉੱਪਰ, ਬੇਸ਼ੱਕ ਕਿਸੇ ਵਿਦਆਊਟ ਟਾਰਗੇਟਿੰਗ ਯਾਨੀ ਰਿਲੀਜਨ, ਸੋ ਇਸ਼ੂ ਇਹ ਹੈ ਕਿ ਬਹੁਤ ਸਾਰੇ ਸਾਡੇ ਇਸ ਤਰ੍ਹਾਂ ਦੇ ਕਲਚਰਲ ਇਸ਼ੂਜ਼ ਨੇ ਜਾਂ ਉਹ ਸਾਡੀ ਟ੍ਰੈਡੀਸ਼ਨਸ ਨੇ ਜਾਂ ਜਿਹੜੇ ਧਾਰਮਿਕ ਸਾਡੇ ਕੁਝ ਟ੍ਰੈਡੀਸ਼ਨ ਨੇ, ਸੋ ਜਿਹੜੇ ਨਾਲ ਕੇ ਜਿਹੜੇ ਮੇਨ ਸਟ੍ਰੀਮ ਕਮਿਊਨਿਟੀ ਹੈ, ਸੋ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਬਹੁਤੀਆਂ ਪਸੰਦ ਨਹੀਂ ਹੁੰਦੀਆਂ। ਤੁਹਾਨੂੰ ਕੀ ਲੱਗਦਾ ਕਿ ਬੇਸਿਕਲੀ ਜਿਹੜੇ, ਅਗਰ ਮੈਂ 4-5 ਤੁਹਾਡੇ ਕੋਲ ਪੁੱਛਿਆ ਕਿ ਕੋਈ ਕਾਰਨ ਇਸ ਤਰ੍ਹਾਂ ਦੇ ਜਿਹਨੂੰ ਲੈ ਕੇ ਮੇਨ ਸਟ੍ਰੀਮ ਕਮਿਊਨਿਟੀ ਜਾਂ ਆਮ ਜਿਹੜੇ ਇੱਥੇ ਪੁਰਾਣੇ ਕੈਨੇਡੀਅਨ ਨੇ ਉਹਨਾਂ ਦੇ ਵਿੱਚ ਸਾਡੇ ਖਿਲਾਫ਼ ਥੋੜੀ ਜਿਹੀ ਜਿਹੜੀ ਹੇਟ ਵੱਧ ਰਹੀ ਹੈ। ਸੋ ਚਾਰ ਪੰਜ ਅਗਰ ਤੁਸੀਂ ਕਾਰਨ ਕੋਈ ਦੱਸਣੇ ਚਾਹੋ ਤੇ ਫਿਰ ਗੱਲਬਾਤ ਦੀ ਸ਼ੁਰੂਆਤ ਕਰ ਦੇਣਾ।
ਗੁਰਦੀਪ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਇੱਥੇ ਆਨੇ ਆ ਆਪਾਂ ਜਾਂ ਦੂਜੇ ਬਹੁਤ ਇੱਦਾਂ ਦੇ ਕੰਟਰੀ ਹੈਗੇ ਆ, ਅਮੈਰੀਕਾ ਆ, ਇੰਗਲੈਂਡ ਆ, ਆਸਟ੍ਰੇਲੀਆ, ਨਿਊਜ਼ੀਲੈਂਡ, ਗੱਲ ਕੀ ਜਿਹੜੇ ਵੀ ਇੱਦਾਂ ਦੇ ਕੰਟਰੀਜ਼ ਹੈਗੇ ਜਿਹੜੇ ਕਿ ਲੋਕਾਂ ਨੂੰ ਖੁੱਲੇ ਹੱਥਾਂ ਦੇ ਨਾਲ ਰਿਸੀਵ ਕਰਦੇ ਆ, ਆਪਣੇ ਸਿਸਟਮ ਦੇ ਵਿੱਚ ਐਕਸੈਪਟ ਕਰਦੇ ਆ, ਉੱਥੇ ਆਉਣ ਵਾਸਤੇ ਅਸੀਂ ਹਰ ਤਰੀਕੇ ਦਾ ਯਤਨ ਕਰਦੇ ਆ। ਉਹਦਾ ਰੀਜ਼ਨ ਬੇਸਿਕਲੀ ਮੇਰੀ ਸਮਝ ਦੇ ਮੁਤਾਬਕ ਕਿ ਇੱਥੇ ਦਾ ਇੱਥੇ ਦੀ ਲਾਈਫ ਸਟੈਂਡਰਡ, ਇੱਥੇ ਦਾ ਸੋਸ਼ਲ ਸਿਸਟਮ, ਇੱਥੇ ਦੀ ਸੋਸ਼ਲ ਸਿਕਿਉਰਿਟੀ, ਇੱਥੇ ਦੀ ਮਿਊਚੁਅਲ ਰਿਸਪੈਕਟ, ਐਜੂਕੇਸ਼ਨ ਸਿਸਟਮ, ਹੈਲਥ ਸਿਸਟਮ, ਮਤਲਬ ਕਹਿਣ ਦਾ ਇਹ ਹੈ ਕਿ ਵਧੀਆ ਤੇ ਵਧੀਆ ਸਿਸਟਮ ਹੈਗੇ ਇੱਥੇ, ਉਹਨਾਂ ਦੇ ਕਰਕੇ ਹੀ ਅਸੀਂ ਆਉਣ ਦੀ ਇੱਥੇ ਕੋਸ਼ਿਸ਼ ਕਰਦੇ ਹਾਂ। ਔਰ ਕਈ ਵਾਰੀ ਆਉਣ ਦੇ ਵਾਸਤੇ ਕਈ ਤਰ੍ਹਾਂ ਦੇ ਸਮਝੌਤੇ ਵੀ ਕਰਕੇ ਆਉਂਦੇ ਹਾਂ, ਜਿਨ੍ਹਾਂ ਨੂੰ ਅਸੀਂ ਚਾਹੇ ਧਾਰਮਿਕ ਸਮਝੌਤੇ ਹੋਣ, ਚਾਹੇ ਮੋਰਲ ਸਮਝੌਤੇ ਹੋਣ, ਮੈਂ ਉਹਨਾਂ ਦੀ ਡਿਟੇਲ ਚ ਨਹੀਂ ਜਾਣਾ ਚਾਹੂੰਗਾ, ਸਭ ਜਾਣਦੇ ਹੀ ਹਾਂ ਆਪਾਂ। ਤੋ ਹਰੇਕ ਤਰੀਕੇ ਦਾ ਸਮਝੌਤਾ ਕਰਕੇ, ਹਰੇਕ ਤਰੀਕੇ ਦਾ ਹਰੇਕ ਤਰੀਕਾ ਕਾਰ ਕਰਕੇ, ਪੈਸੇ ਜੇਬ ਤੋਂ ਏਜੰਟਾਂ ਨੂੰ ਉੱਥੇ ਦੇ ਕੇ ਇੱਥੇ ਕਰਕੇ ਆਪਾਂ ਇੱਥੇ ਆਨੇ ਆ, ਆਪਣਾ ਘਰ ਬਾਰ, ਜ਼ਮੀਨ ਜਾਇਦਾਦ ਸਾਰੀ ਆਪਣੀ ਧਰਤੀ ਨੂੰ ਛੱਡ ਕੇ, ਜਿਹੜਾ ਕਿ ਸਭ ਨੂੰ ਔਖਾ ਕੰਮ ਹੁੰਦਾ, ਇੱਥੇ ਆਨੇ ਆ ਤੇ ਇੱਥੇ ਕੁਛ ਨਾ ਕੁਛ ਤਾਂ ਵਧੀਆ ਉੱਥੇ ਨਾਲ ਹੈਗਾ, ਤਾਂ ਹੀ ਆਨੇ ਆ ਨਾ। ਤੋ ਜਦੋਂ ਅਸੀਂ ਇੱਥੇ ਆ ਜਾਂਦੇ ਆ, ਜਿਹੜਾ ਕਿ ਕਹਿੰਦਾ ਸਮਝੋ, ਮੈਂ ਕਹਿੰਦਾ ਵੀ 200 ਕੰਟਰੀ ਵਰਲਡ ਦੇ ਜਿਹੜੇ ਹੈਗੇ ਆ ਸਾਰੇ, ਇਹ ਮੈਕਸੀਮਮ ਇੱਥੇ 200 ਕੰਟਰੀ ਦੇ ਵਿੱਚ ਇੱਥੇ ਆਉਂਦੇ ਹੋਣਗੇ, ਔਰ ਹਰੇਕ ਕੰਟਰੀ ਦੀ ਬੈਕਗਰਾਉਂਡ ਦੇ ਵਿੱਚ ਜਿਸ ਤਰ੍ਹਾਂ ਵੀ ਜਿਹੜਾ ਵੀ ਕਮਿਊਨਿਟੀ ਆਉਂਦਾ ਕੰਟਰੀ ਦੇ ਸਾਈਜ਼ ਦੇ ਹਿਸਾਬ ਨਾਲ, ਹਰੇਕ ਦਾ ਕਲਚਰ ਡਿਫਰੈਂਟ ਹੈ, ਹਰੇਕ ਦੀ ਲੈਂਗੁਏਜ ਡਿਫਰੈਂਟ ਹੈ, ਹਰੇਕ ਦਾ ਖਾਣਾ। ਗੁਰਦੀਪ ਜੀ, ਸਾਨੂੰ ਉਸ ਜਗ੍ਹਾ ਦੇ ਵਿੱਚ ਜਾ ਕੇ ਜਿੱਥੇ ਅਸੀਂ ਆਪ ਡਿਸਾਈਡ ਕੀਤਾ ਇੱਥੇ ਆਉਣ ਵਾਸਤੇ, ਤੋ ਸਾਡੀ ਸਮਝਦਾਰੀ ਇਸੇ ਚੀਜ਼ ਦੇ ਵਿੱਚ ਹੈ ਕਿ ਇਸ ਵਧੀਆ ਸਿਸਟਮ ਜਿਹੜੇ ਇੱਥੇ ਵਧੀਆ ਸਿਸਟਮ ਜਿਨ੍ਹਾਂ ਕਰਕੇ ਅਸੀਂ ਆਏ ਹਾਂ, ਉਹਨਾਂ ਸਿਸਟਮ ਨੂੰ ਅਡੋਪਟ ਕਰੀਏ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਸਿੱਖੀਏ, ਜਿਹੜੇ ਗੌਰਮੈਂਟ ਦੇ ਸਿਸਟਮ ਹੈ ਉਹਨਾਂ ਤੋਂ ਸਿੱਖੀਏ, ਜਿਹੜਾ ਆਲਾ ਦੁਆਲਾ ਉੱਥੋਂ ਸਿੱਖੀਏ, ਜਿਹੜੇ ਸਾਡੇ ਪਹਿਲਾਂ ਉਹ ਬੰਦੇ ਜਿਹੜੇ ਸਿਸਟਮ ਨੂੰ ਫਾਲੋ ਕਰਦੇ ਆ, ਉਹ ਕਿਸ ਤਰ੍ਹਾਂ ਇੱਥੇ ਸਮਾਜ ਦੇ ਵਿੱਚ ਰਹਿ ਰਹੇ ਆ, ਕਿੰਨਾ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ, ਉਹਨਾਂ ਤੋਂ ਸਿੱਖੀਏ, ਤੋਂ ਇਹ ਜ਼ਰੂਰੀ ਬਣ ਜਾਂਦਾ। ਹੋਰ ਵੀ ਬਹੁਤ ਕੰਟਰੀ ਹੈ ਜਿਹੜੇ ਕਿ ਧਰਮ ਦੇ ਬੇਸ ਤੇ ਕੰਟਰੀ ਬਣੇ, ਉਹ ਬਹੁਤ ਉਹਨਾਂ ਕੰਟਰੀਆਂ ਤੋਂ ਵੀ ਲੋਕੀ ਇੱਥੇ ਆ ਕੇ ਆਪਣੇ ਐਡਜਸਟ ਕਰਦੇ ਆ, ਲੇਕਿਨ ਬਦਕਿਸਮਤੀ ਇਹ ਹੈ ਕਿ ਜਦੋਂ ਅਸੀਂ ਇੱਥੇ ਆ ਕੇ ਸੈਟਲ ਹੋ ਕੇ ਇੱਥੇ ਦੇ ਲੋਕਾਂ ਨੂੰ ਇਹ ਕਹਿਣ ਲੱਗ ਪਏ ਨੇ, ਦੱਸਣ ਲੱਗ ਪਏ ਨੇ ਕਿ ਤੁਹਾਡਾ ਸਿਸਟਮ ਤਾਂ ਕੋਈ ਵਧੀਆ ਹੈ ਨਹੀਂ, ਸਾਡਾ ਹੀ ਬਹੁਤ ਵਧੀਆ ਸਿਸਟਮ ਹੈ, ਸਾਡੇ ਧਰਮ ਬਹੁਤ ਵਧੀਆ ਹੋ ਸਕਦੇ, ਸਾਡੇ ਬਜ਼ੁਰਗਾਂ ਨੇ, ਸਾਡੇ ਗੁਰੂਆਂ ਪੀਰਾਂ ਨੇ ਬਹੁਤ ਵਧੀਆ ਕੰਮ ਕੀਤੇ, ਹੋ ਸਕਦੇ ਆ ਇੱਦਾਂ ਸਾਰਿਆਂ ਦੇ ਗੁਰੂ ਪੀਰੇ ਜਿੱਥੇ ਵੀ ਜਿਹੜੇ ਵੀ ਰਹਿੰਦੇ ਆ, ਚਾਹੇ ਇੱਥੇ ਵੀ ਹੈਗੇ, ਉਹਨਾਂ ਸਾਰਿਆਂ ਨੇ ਵਧੀਆ ਕੰਮ ਕੀਤੇ ਆ, ਉਹਨਾਂ ਨੇ ਵਧੀਆ ਕੰਮ ਕੀਤੇ, ਤਾਂ ਹੀ ਅਸੀਂ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੇ ਸਿਸਟਮ ਨੂੰ ਵਧੀਆ ਸਮਝ ਕੇ ਇੱਥੇ ਆਨੇ ਆ। ਤੋ ਜਦੋਂ ਅਸੀਂ ਇਸ ਚੀਜ਼ ਦਾ ਖਲਾਰਾ ਪਬਲਿਕਲੀ ਪਾਉਣ ਲੱਗ ਪੈਂਦੇ ਆ, ਤਾਂ ਉਹਦਾ ਨੁਕਸਾਨ ਹੌਲੀ ਹੌਲੀ ਹੋਣਾ ਸ਼ੁਰੂ ਹੋ ਜਾਂਦਾ। ਪਬਲਿਕ ਦੇ ਵਿੱਚ ਕੈਨੇਡਾ ਦੀ ਪੂਰਵ ਪਾਪੂਲੇਸ਼ਨ, ਜੇ ਪੰਜਾਬੀ ਪਾਪੂਲੇਸ਼ਨ ਆਪਾਂ ਦੇਖ ਲਈ ਤਾਂ 2% ਵੀ ਨਹੀਂ ਹੈ, ਲੇਕਿਨ ਜਿਸ ਤਰੀਕੇ ਦੇ ਨਾਲ ਕ੍ਰਾਈਮ ਅਸੀਂ ਦੇਖ ਰਹੇ ਹਾਂ, ਜਿਸ ਤਰੀਕੇ ਨਾਲ ਕੋਈ ਵੀ ਤਰ੍ਹਾਂ ਦਾ ਕ੍ਰਾਈਮ ਨਹੀਂ ਹੈ ਬਚਿਆ ਜਿਹੜਾ ਕਿ ਨਾ ਹੋਵੇ, ਹਰ ਦੂਜੇ ਦਿਨ ਹਰ ਐਵਰੀ ਡੇ ਚਾਹੇ ਕੋਈ ਡਰੱਗ ਨਾਲ ਰਿਲੇਟਡ ਹੋਵੇ ਚਾਹੇ ਮਾਰ ਧਾਰ ਨਾ ਹੋਵੇ, ਚਾਹੇ ਕਾਰ ਚੋਰੀਆਂ ਕਰਨ ਦਾ ਹੋਵੇ, ਚਾਹੇ ਕਿਸੇ ਭੰਨ ਤੋੜਨਾ ਹੋਵੇ, ਚਾਹੇ ਕਿਸੇ ਬਿਜ਼ਨਸ ਦੇ ਵਿੱਚ ਐਕਸਪਲੋਇਟੇਸ਼ਨ ਦੀ ਗੱਲ ਕੀ, ਕੋਈ ਚੀਜ਼ ਛੱਡਦੇ ਨਹੀਂ ਹੈ। ਪਰ ਫਿਰ ਉਦੋਂ ਬਾਅਦ ਵੀ ਅਸੀਂ ਆਪਣੇ ਆਪ ਨੂੰ ਸੁਪੀਰੀਅਰ ਦਿਖਾਉਣੇ ਆ। ਗੁਰਦੀਪ ਜੀ, ਇੱਥੇ ਮੈਜੋਰਿਟੀ ਕ੍ਰਿਸ਼ਚਨ ਕਮਿਊਨਿਟੀ ਹੈ, ਔਰ ਜੇ ਆਪਾਂ ਇਹ ਸਮਝੀਏ ਜੀ, ਕ੍ਰਿਸ਼ਚਨ ਕਮਿਊਨਿਟੀ ਨੇ ਵਰਲਡ ਦੇ ਵਿੱਚ, ਆਪਾਂ ਬ੍ਰਿਟਿਸ਼ ਰੂਲ ਦੀ ਗੱਲ ਕਰ ਲਈਏ, ਲਗਭਗ ਸਾਰੀ ਦੁਨੀਆਂ ਤੇ ਰੂਲ ਕੀਤਾ, ਕਦੇ ਤੁਸੀਂ ਦੇਖਿਆ ਗਿਆ ਇੱਥੇ ਆ ਕੇ ਉਹ ਪਬਲਿਕਲੀ ਬਾਹਰ ਜਲਸੇ ਜਲੂਸ ਕਰਦੇ ਹੋਣ ਕਿ ਦੇਖੋ ਅਸੀਂ ਸਾਡੀ ਵੱਡੀ ਕਮਿਊਨਿਟੀ ਆ, ਅਸੀਂ ਕਿੱਦਾਂ ਦੁਨੀਆਂ ਤੇ ਰੂਲ ਕੀਤਾ, ਸਾਡੇ ਕੋਲ ਇੱਥੇ ਆ ਕੇ ਲੋਕ ਦੇਖੋ ਇੱਥੇ ਵੀ ਆ ਕੇ ਨੌਕਰੀਆਂ ਕਰਦੇ, ਕੰਮ ਕਰਦੇ ਆ, ਕਦੇ ਉਹਨਾਂ ਨੇ ਡਿਸਪਲੇ ਕੀਤਾ ਜੇ ਸਾਡੀਆਂ ਇੰਨੀਆਂ ਅਚੀਵਮੈਂਟ ਇੰਨੀਆਂ ਵਧੀਆ ਸੀ ਤਾਂ ਅਸੀਂ ਉੱਥੇ ਹੀ ਰਾਈਜ਼ ਕਰਦੇ ਜਿੱਥੇ ਦੇ ਅਸੀਂ ਹੈਗੇ, ਅਸੀਂ ਇੱਥੇ ਆਏ ਹਾਂ, ਸਾਨੂੰ ਇੱਥੇ ਐਡਜਸਟਮੈਂਟ ਕਰਨੀ ਚਾਹੀਦੀ ਆ। ਔਰ ਸਮਾਂ ਵੀ ਇਹ ਕਹਿੰਦਾ ਕਿ ਜੇ ਤੁਸੀਂ ਨਵੀਂ ਜਗ੍ਹਾ ਤੇ ਜਾਂਦੇ ਹੋ ਤਾਂ ਤੁਸੀਂ ਉੱਥੇ ਦੇ ਜੇ ਸਿਸਟਮ ਫੋਲੋ ਨਹੀਂ ਕਰਦੇ, ਉੱਥੇ ਦਾ ਕਾਨੂੰਨ, ਉੱਥੇ ਦਾ ਕਲਚਰ ਫੋਲੋ ਨਹੀਂ ਕਰਦੇ, ਤੁਸੀਂ ਆਡ ਫਿਗਰ, ਅੱਜ ਨਹੀਂ ਤੇ ਕੱਲ ਨੂੰ ਆਊਟ ਹੋ ਜਾਂਦੇ ਆ, ਹੌਲੀ ਹੌਲੀ ਲੋਕਾਂ ਦੀ ਅੱਖਾਂ ਦੇ ਵਿੱਚ ਚੋਣ ਲੱਗ ਪੈਂਦੇ ਆ। ਸਿਰਫ 2% ਪੰਜਾਬੀਆਂ ਦੀ ਪਾਪੂਲੇਸ਼ਨ ਹੈ ਕੈਨੇਡਾ ਦੇ ਵਿੱਚ। ਆਹ ਜਿਹੜਾ ਕੰਮ ਹੋ ਰਿਹਾ, ਜੇ ਅਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਪਬਲਿਕ ਦੇ ਵਿੱਚ, ਪਬਲਿਕ ਦੀ ਇਨਕਨਵੀਨੀਅੰਸ ਕਰਦੇ ਆ, ਇੱਦਾਂ ਦੇ ਕੰਮ ਕਰਨ ਲੱਗ ਪਏ ਜਿਹੜੇ ਕਿ ਸੋਚੇ ਨਹੀਂ ਸੀਗੇ, ਉੱਦਾਂ ਦੇ ਕੰਮ ਕਰਨ ਲੱਗ ਪਏ। ਤੁਸੀਂ ਦੱਸੋ ਕਿਸੇ ਦੇ ਅਗੇਂਸਟ ਜਾਂ ਕਿਸੇ ਦੇ ਤੁਸੀਂ ਤੁਹਾਡੇ ਵਿਚਾਰ ਨਹੀਂ ਮਿਲਦੇ, ਤੁਸੀਂ ਉਹਦੇ ਮੰਦਿਰ ਦੇ ਸਾਹਮਣੇ, ਗੁਰਦੁਆਰੇ ਦੇ ਸਾਹਮਣੇ ਜਾਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਉਲਟੇ ਪੁਲਟੇ ਨਾਰੇ ਲਗਾਓ, ਉਲਟੇ ਪੁਲਟੇ ਉੱਥੇ ਉਹ ਸਾਰੇ ਕੰਮ, ਕਿਹੜਾ ਕੰਮ ਹੈ ਜਿਹੜਾ ਤੁਸੀਂ ਆਪਾਂ ਛੱਡਿਆ ਨਹੀਂ ਹੈਗਾ? ਇਹ ਆਪਣਾ ਵੀ ਲੋਕਾਂ ਦੀ ਨਿਗਾਹ ਦੇ ਵਿੱਚ ਖੜਕਣ ਲੱਗ ਪੈਂਦਾ ਆ, ਤੇ ਉਹਦਾ ਨੁਕਸਾਨ ਜਿਹੜੇ ਉਹ ਬੰਦੇ ਆ ਜਿਹੜੇ ਕਿ ਸਿਸਟਮ ਨੂੰ ਫਾਲੋ ਕਰਦੇ ਆ, ਚੰਗਾ ਸਮਝਦੇ ਆ, ਉਹਦਾ ਨੁਕਸਾਨ ਉਹਨਾਂ ਨੂੰ ਵੀ ਭੁਗਤਣਾ ਪੈਂਦਾ, ਮੈਂ ਇਹ ਸਮਝਦਾ।
ਮੈਂ ਬਿਲਕੁਲ ਤੁਹਾਡੇ ਨਾਲ ਐਗਰੀ ਕਰਦਾ ਸੈਣੀ ਸਾਹਿਬ, ਲੇਕਿਨ ਵੱਡੀਆਂ ਚੀਜ਼ਾਂ ਜਿਹੜੀਆਂ ਨੇ, ਇੱਕ ਮਿੰਟ ਲਈ ਮੈਂ ਇਹ ਮੰਨ ਲੈਣਾ ਹੈ ਕਿ ਇੱਥੇ ਜਿਹੜੀ ਗਿਣਤੀ ਹੈ ਪਿਛਲੇ ਸਮੇਂ ਦੇ ਦੌਰਾਨ ਇਮੀਗ੍ਰੇਸ਼ਨ ਦੀ, ਉਹ ਬਹੁਤ ਤੇਜ਼ੀ ਦੇ ਨਾਲ ਵਧੀ। ਸੋ ਜਿਹਦੇ ਚ ਸਪੈਸ਼ਲੀ ਇੰਡੀਅਨਸ ਜਿਹੜੇ ਨੇ ਉਹ ਸਭ ਤੋਂ ਵੱਧ ਗਿਣਤੀ ਚ ਆਉਣ ਵਾਲੇ ਜਿਹੜੇ ਇਮੀਗ੍ਰਾਂਟ ਨੇ, ਸੋ ਜਿਨ੍ਹਾਂ ਨੂੰ ਲੈ ਕੇ ਹਮੇਸ਼ਾ ਹੀ, ਕਿਉਂਕਿ ਹੁਣ ਵਰਲਡ ਦੀ ਇਸ ਵੇਲੇ ਜਿਹੜੀ ਕੰਡੀਸ਼ਨ ਦੇਖੀ ਜਾਵੇ, ਈਵਨ ਕੈਨੇਡਾ ਦੀ ਦੇਖੀ ਜਾਵੇ, US ਨਾਲ ਉਹਦੇ ਰਿਲੇਸ਼ਨ ਦੇਖੇ ਜਾਣ, ਤੇ ਇਕਾਨਮੀ ਦੇ ਵਿੱਚ ਅਸਰ ਜਿਹੜਾ ਉਹ ਪਿਆ ਹੈ, ਜੋਬ ਲੋਸਿਸ ਹੋਈਆਂ ਨੇ। ਸੋ ਜਿਹਦੇ ਕਰਕੇ ਇੱਕ ਫੈਕਟਰ ਤੇ ਮੇਨ ਜਿਹੜਾ ਉਹ ਇਹੋ ਹੀ ਬਣਦਾ ਹੈ ਕਿ ਜਿਹੜੀਆਂ ਜੋਬਸ ਨੂੰ ਲੈ ਕੇ ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ, ਸਪੈਸ਼ਲੀ ਮੇਨ ਸਟ੍ਰੀਮ ਕਮਿਊਨਿਟੀ ਦੀਆਂ, ਕਿ ਜੋਬਸ ਜਿਹੜੀਆਂ ਨੇ ਉਹ ਸਾਰੀਆਂ ਇੰਡੀਅਨਸ ਲੈ ਗਏ। ਸੋ ਇਹ ਇੱਕ ਪਰਟੀਕੁਲਰ ਇੱਕ ਇਸ ਤਰ੍ਹਾਂ ਦਾ ਕਾਰਨ ਹੈ ਜਿਹਦੇ ਵਿੱਚ ਮੈਂ ਸਿੱਧੇ ਤੌਰ ਦੇ ਉੱਪਰ ਇੰਡੀਅਨਸ ਦਾ ਜਿਹੜਾ ਬਹੁਤਾ ਕਸੂਰ ਨਹੀਂ ਮੰਨਦਾ, ਕਿਉਂਕਿ ਜਿੱਥੇ ਵੀ ਜਿਹਨੂੰ ਜਿਹੜਾ ਇੰਪਲੋਇਰ ਹੈ, ਚਾਹੇ ਉਹ ਕੋਈ ਵੀ ਹੈ, ਉਸਨੇ ਜਿੱਥੇ ਉਸਨੂੰ ਪੈਸੇ ਬਚਦੇ ਨੇ, ਉਹਨੂੰ ਪੈਸੇ ਘੱਟ ਦੇਣੇ ਪੈਂਦੇ ਨੇ, ਜਾਂ ਉਹਦਾ ਕੋਈ ਖਰਚਾ ਬਚਦਾ ਹੈ, ਉਸ ਤਰ੍ਹਾਂ ਦੀ ਲੇਬਰ ਹੀ ਹਾਇਰ ਕਰੇਗਾ। ਇਹ ਵਰਲਡ ਦੇ ਵਿੱਚ ਸਭ ਜਗ੍ਹਾ ਇਸ ਤਰ੍ਹਾਂ ਚੱਲ ਰਿਹਾ। ਇਸ ਕਾਰਨ ਨੂੰ ਮੈਂ ਇੱਕ ਮਿੰਟ ਲਈ ਸਾਈਡ ਤੇ ਰੱਖ ਦਿੰਦਾ। ਹੁਣ ਮੈਂ ਸਾਡੇ ਸਾਹਿਬ ਕੁਝ ਕੁ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਕਿ ਇਸ ਹੇਟ ਦਾ ਜਿਹੜਾ ਕਾਰਨ ਬਣੀਆਂ ਨੇ, ਸੋ ਉਹ ਮੈਂ ਤੁਹਾਡੇ ਨਾਲ ਥੋੜੀ ਜਿਹੀ ਡਿਸਕਸ ਕਰਦਾ। ਸੋ ਪਹਿਲਾ ਜਿਹੜਾ ਰੀਜ਼ਨ ਮੈਂ ਦੇਖਿਆ ਇੰਡੀਅਨਸ ਦੇ ਨਾਲ ਹੇਟ ਕਰਨ ਦਾ, ਉਹ ਹੈ ਜਿਹੜਾ ਇਨ ਜਨਰਲ ਦੇਖਿਆ ਜਾਵੇ, ਉਹ ਕਹਿੰਦੇ ਕਿ ਇਹਨਾਂ ਕੋਲ ਸਮੈਲ ਬੜੀ ਆਉਂਦੀ ਹੈ। ਹੁਣ ਤੁਸੀਂ ਥੋੜਾ ਜਿਹਾ ਸੁਣਨਾ, ਇਹ ਕੋਈ ਇਸ ਤਰ੍ਹਾਂ ਦਾ ਕਾਰਨ ਨਹੀਂ ਹੈ ਕਿ ਜਿਹੜਾ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਠੀਕ ਹੈ, ਸਾਡੇ ਘਰਾਂ ਤੜਕੇ ਲੱਗਦੇ ਨੇ, ਕਈ ਵਾਰ ਤੜਕੇ ਦੀ ਸਮੈਲ ਆਉਂਦੀ ਹੈ, ਕਈ ਵਾਰ ਸਾਡਾ ਫੂਡ ਇਸ ਤਰ੍ਹਾਂ ਦਾ ਹੈ ਜਾਂ ਆਰਮ ਪਿੱਟ ਚੋਂ ਕਈ ਵਾਰ ਬੜੀ ਤੇਜ਼ ਸਮੈਲ ਆਉਂਦੀ ਹੈ। ਸੋ ਇਹ ਚੀਜ਼ਾਂ ਕੋਈ ਇਸ ਤਰ੍ਹਾਂ ਦੀਆਂ ਨਹੀਂ ਹੈ ਜਿਹੜੀਆਂ ਮੇਰੇ ਕੋਲੋਂ ਕੋਈ ਸਮੈਲ ਵਧੀ ਆਉਂਦੀ ਹੈ ਤੇ ਮੈਂ ਕਹਿ ਰਿਹਾ ਕਿ ਜਿਹੜੇ ਬਾਕੀਆਂ ਕੋਲੋਂ ਆ ਰਹੀ ਹੈ ਤੇ ਇਹ ਗਲਤ ਹੈ। ਇਨ ਜਨਰਲ ਜਿਹੜੀਆਂ ਚੀਜ਼ਾਂ ਅਸੀਂ ਪਿੱਛੇ ਬੈਕ ਹੋਮ ਸਾਨੂੰ ਬੋਦਰ ਨਹੀਂ ਸੀ ਕਰਦੀਆਂ, ਸੋ ਇੱਥੇ 15-20-25 ਸਾਲ ਰਹਿਣ ਤੋਂ ਬਾਅਦ ਸਾਡੇ ਵੀ ਨੱਕ ਜਿਹੜੇ ਪੁਰਾਣੇ ਇੱਥੇ ਥੋੜੇ ਜਿਹੇ ਆਏ ਨੇ, ਉਹਨਾਂ ਦੇ ਉਸ ਤਰ੍ਹਾਂ ਦੇ ਹੋ ਗਏ ਨੇ, ਉਹਨਾਂ ਨੂੰ ਵੀ ਸਮੈਲ ਬੜੀ ਤੇਜ਼ ਆਉਂਦੀ ਹੈ। ਸੋ ਇੱਕ ਕਾਰਨ ਜਿਹੜਾ ਹੈ ਉਹ ਹੈ ਜਿਹੜਾ ਸਾਡੇ ਕੋਲੋਂ ਜਾਂ ਜਿਹੜੇ ਨਵੇਂ ਆਏ ਨੇ ਉਹਨਾਂ ਕੋਲੋਂ ਸਮੈਲ ਦਾ ਆਉਣਾ, ਇਹਦੇ ਉੱਪਰ ਬੜੇ ਕਮੈਂਟ ਕੀਤੇ ਜਾਂਦੇ ਨੇ। ਦੂਸਰਾ ਕਾਰਨ ਜਿਹੜਾ ਹੈ ਬੜਾ ਇੰਪੋਰਟੈਂਟ ਹੈ, ਉਹ ਹੈ ਟ੍ਰੈਫਿਕ ਦੇ ਵਿੱਚ ਜਿਹੜਾ ਰੂਲਸ ਨੂੰ ਫਾਲੋ ਨਾ ਕਰਨਾ। ਸੋ ਇਹ ਵੀ ਗੱਲ ਜਿਹੜੀ ਉਹ ਬਿਲਕੁਲ ਜਾਇਜ਼ ਬਣਦੀ ਹੈ, ਕਿਉਂਕਿ ਜਦੋਂ ਉੱਥੋਂ ਆਪਾਂ ਗੱਡੀ ਤੇ ਚਲਾਉਣੀ ਆਉਂਦੀ ਹੈ ਸਾਨੂੰ, ਉੱਥੇ ਲੋਕਾਂ ਨੂੰ ਸ਼ੌਕ ਵੀ ਹੈ, ਗੱਡੀਆਂ ਵੀ ਨੇ, ਪਰ ਇੱਥੇ ਰੂਲਸ ਰੈਗੂਲੇਸ਼ਨ ਫਾਲੋ ਕੀਤੇ ਜਾਂਦੇ ਨੇ। ਸੋ ਬ੍ਰੈਂਪਟਨ ਦਾ ਜਿਹੜਾ ਕੰਪੈਰੀਜ਼ਨ ਅਗਰ ਕੀਤੇ ਜਾਏ ਦੂਸਰੀ ਸਿਟੀਜ਼ ਦੇ ਨਾਲ, ਸੋ ਇੱਥੇ ਲੋਕੀ ਸਿਗਨਲ ਵਗੈਰਾ ਕੱਟ ਦਿੰਦੇ ਨੇ, ਹਾਰਨ ਜ਼ਿਆਦਾ ਮਾਰਦੇ ਨੇ, ਫੋਨ ਜ਼ਿਆਦਾ ਯੂਜ਼ ਕਰਦੇ ਨੇ। ਸੋ ਈਵਨ ਦਾ ਜਿਹੜੀ ਟਰੱਕਿੰਗ ਇੰਡਸਟਰੀ ਹੈ ਉਹਦੇ ਵਿੱਚ ਬੜੀ ਵੱਡੀ ਗਿਣਤੀ ਹੈ ਸਾਡੇ ਡਰਾਈਵਰਸ ਦੀ। ਸੋ ਕੁਛ ਨਾ ਕੁਛ ਹੈਬਿਟ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਕਾਰਨ ਬਣਦੀਆਂ ਨੇ। ਸੋ ਇਹ ਵੀ ਜਿਹੜਾ ਰੂਲਸ ਦਾ ਰੈਗੂਲੇਸ਼ਨ ਦਾ ਫਾਲੋ ਨਾ ਕਰਨਾ, ਇਹ ਵੀ ਇੱਕ ਕਾਰਨ ਬਣਦਾ ਹੈ। ਤੀਸਰਾ ਹੈ ਜਿਹੜਾ ਗੰਦ ਪਾਉਣ ਵਾਲਾ, ਜਿਹੜਾ ਜਿਸ ਤਰ੍ਹਾਂ ਬੀਚਿਸ ਦੇ ਉੱਪਰ, ਇਹ ਵੀ ਅਕਸਰ ਅਸੀਂ ਦੇਖਦੇ ਹਾਂ ਕਿਤੇ, ਚਾਹੇ ਉਹ 1% ਹੋਵੇ, ਚਾਹੇ 0.5%, ਚਾਹੇ ਕਿਸੇ ਨੇ ਇੱਕ ਨਹੀਂ ਕੀਤਾ ਹੋਵੇ, ਸੋ ਕਈ ਵਾਰ ਰਿਲੇਟ ਹੋ ਜਾਂਦਾ ਹੈ ਕਿਤਨਾ ਕਿਤੇ। ਤੁਸੀਂ ਬ੍ਰੈਂਪਟਨ ਦੇ ਵਿੱਚ ਹੀ ਦੇ ਜਸਟ ਹਾਈਵੇ 50 ਕ੍ਰੋਸ ਕਰੋ, ਵਾਹਨ ਦੇ ਵਿੱਚ ਬੜੀ ਸਾਫ ਸਫਾਈ ਦੇਖਣ ਨੂੰ ਮਿਲਦੀ ਹੈ। ਸੋ ਗੰਦ ਜਿਹੜਾ ਹੈ, ਲੋਕਾਂ ਦਾ ਕਾਗਜ਼ ਨਾ ਚੁੱਕਣਾ, ਘਾਹ ਵਗੈਰਾ ਨਾ ਕੱਟਣਾ, ਜਾਂ ਅੱਛਾ ਇਹ ਵੀ ਇੱਕ ਕਾਰਨ ਬਣਦਾ ਹੈ। ਗੱਡੀਆਂ ਗਲਤ ਜਗ੍ਹਾ ਦੇ ਉੱਪਰ ਪਾਰਕ ਕਰਨਾ, ਇਹ ਵੀ ਛੋਟਾ ਜਿਹਾ ਇੱਕ ਕਾਰਨ ਹੈ, ਇਹ ਵੀ ਬਣਦਾ ਹੈ। ਥੈਂਕ ਯੂ ਨਾ ਕਹਿਣਾ, ਜ਼ੋਰ ਜ਼ੋਰ ਨਾ ਬੋਲਣਾ, ਥੁੱਕਣਾ, ਜਾਂ ਈਵਨ ਜਿਹੜੇ ਸਾਡੇ ਟਰਡੀਸ਼ਨ ਨੇ ਜਿਹਦੇ ਵਿੱਚ ਕਈ ਵਾਰ ਤੁਸੀਂ ਕ੍ਰੀਕਾਂ ਦੇ ਵਿੱਚ ਕੇਲੇ, ਨਾਰੀਅਲ ਤੇ ਹੋਰ ਚੀਜ਼ਾਂ ਤੁਸੀਂ ਦੇਖੋ। ਈਵਨ ਹੁਣ ਜਿਹੜਾ ਇਸ਼ੂ ਇਹ ਪੈਣ ਲੱਗ ਪਿਆ, ਜਿਸ ਤਰ੍ਹਾਂ ਖਾਲਸਾ ਦੇ ਪਰੇਡ ਜਿਹੜੀ ਹੈ, ਬੜੀ ਪੁਰਾਣੇ ਸਮੇਂ ਦੀ ਮੈਂ ਪਿਕਚਰਾਂ ਦੇਖ ਰਿਹਾ ਸੀ, ਜਿਹਦੇ ਵਿੱਚ ਕਿ ਗੋਰੇ ਛੋਟੇ ਛੋਟੇ ਬੱਚੇ ਜਿਹੜੇ ਉਹ ਇਸ ਖਾਲਸਾ ਦੇ ਪਰੇਡ ਦੇ ਵਿੱਚ ਉਹ ਨਾਲ ਤੁਹਾਡਾ ਹਿੱਸਾ ਲੈ ਰਹੇ ਨੇ। ਲੇਕਿਨ ਹੁਣ ਕਾਰਨ ਇਹ ਹੈ ਕਿ ਹੁਣ ਇੱਕ ਜਿਹੜਾ ਨਗਰ ਕੀਰਤਨ ਨਹੀਂ ਹੁੰਦਾ, ਹੁਣ ਦੋ ਨਹੀਂ ਹੁੰਦੇ, ਹੁਣ ਮੈਨੂੰ ਲੱਗਦਾ ਕਿ 10-15 ਸ਼ਾਇਦ ਜਾਂ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ, ਡਿਪੈਂਡ ਕਰਦਾ ਹੈ ਵੱਖ ਵੱਖ ਜਗ੍ਹਾ ਦੇ ਉੱਪਰ ਹੋ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਸਾਡੇ ਧਾਰਮਿਕ ਟ੍ਰੈਡੀਸ਼ਨ ਨੇ ਜਿਸ ਨੂੰ ਲੈ ਕੇ ਈਵਨ ਤੁਹਾਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਜਿਹੜਾ ਉਹ ਗਣੇਸ਼ ਜੀ ਦੀ ਮੂਰਤੀ ਨੂੰ ਵਿਸਰਜਿਤ ਕੀਤਾ ਜਾਂਦਾ ਹੈ, ਇਸ ਤੋਂ ਇਲਾਵਾ ਦੀਵਾਲੀ ਦੇ ਉੱਪਰ ਜਿਹੜਾ ਪਟਾਕੇ ਚਲਾਉਣ ਦਾ ਇੱਕ ਟ੍ਰੈਡੀਸ਼ਨ ਹੈ ਸਾਡਾ ਬਣਿਆ ਹੋਇਆ। ਸੋ ਇਨਵਾਇਰਮੈਂਟ ਨੂੰ ਲੈ ਕੇ ਜਿਹੜੀ ਸਾਡੀ ਜਿਹੜੀ ਸੋਚਣੀ ਦਾ ਜਿਹੜਾ ਘੱਟ ਹੋਣਾ ਉਹ ਵੀ ਇੱਕ ਬੜਾ ਵੱਡਾ ਕਾਰਨ ਬਣਦਾ ਹੈ। ਈਵਨ ਇਸ ਮੌਕੇ ਦੇ ਉੱਪਰ ਮੇਰੇ ਕੋਲੋਂ ਹੋ ਸਕਦਾ ਕੁਝ ਚੀਜ਼ਾਂ ਹਲੇ ਰਹਿ ਗਈਆਂ ਹੋਣ, ਸੋ ਜੇ ਸਾਡੇ ਕੋਲ ਲਿਸਨਰ ਸੁਣਦੇ ਹੋਣ 416-620-1778 ਤੁਸੀਂ ਵੀ ਇਨਪੁਟ ਪਾ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਹੇਟ ਵੱਧ ਰਹੀ ਹੈ। ਸੋ ਇਨ ਜਨਰਲ ਸੋਸ਼ਲ ਮੀਡੀਆ ਨੂੰ ਆਪਾਂ ਇੱਕ ਮਿੰਟ ਲਈ ਸਾਈਡ ਤੇ ਰਹਿਣ ਦੀ ਇੱਕ ਜਿਹੜੀ ਇਹਦਾ ਵਧਾਉਣ ਦਾ ਕਾਰਨ ਬਣ ਰਹੀ ਹੈ, ਲੇਕਿਨ ਤੁਹਾਡੇ ਕੋਲ ਕੋਈ ਕਾਰਨ ਹੋਵੇ, ਤੁਹਾਨੂੰ ਲੱਗਦਾ ਹੋਵੇ ਅਸੀਂ ਲਾਈਨ ਚ ਨਹੀਂ ਲੱਗਦੇ, ਅਸੀਂ ਸਿਸਟਮ ਨੂੰ ਬਾਈਪਾਸ ਕਰਦੇ ਹਾਂ ਜਾਂ ਹੋਰ ਇਸ ਤਰ੍ਹਾਂ ਜਿਸ ਤਰ੍ਹਾਂ ਦੇ ਮੈਂ ਕਾਰਨ ਦੱਸੇ ਨੇ ਜਾਂ ਸੈਣੀ ਸਾਹਿਬ ਜਿਸ ਤਰ੍ਹਾਂ ਡਿਸਕਸ ਕਰ ਰਹੇ ਨੇ, ਤੁਹਾਡੇ ਕੋਲ ਵੀ ਕੋਈ ਕਾਰਨ ਹੈ ਤਾਂ ਜ਼ਰੂਰ ਤੁਸੀਂ ਦੱਸਣਾ, ਕਿਉਂਕਿ ਇਹ ਜਿਹੜੀ ਡਿਸਕਸ਼ਨ ਹੈ ਇੱਕ ਤਰ੍ਹਾਂ ਨਾਲ ਸਾਡਾ ਕਾਮਨ ਇਸ਼ੂ ਹੈ ਸਾਡੇ ਸਾਰਿਆਂ ਦਾ, ਅਸੀਂ ਸਾਰੇ ਇੱਕੋ ਜਗ੍ਹਾ ਤੋਂ ਆਏ ਹਾਂ। ਸੋ ਇਸ ਨੂੰ ਥੋੜਾ ਜਿਹਾ ਹੋਰ ਫਰਦਰ ਜਿਹੜਾ ਉਹ ਡਿਸਕਸ ਕਰਦੇ ਹਾਂ। ਸੋ ਸਾਈ ਸਾਹਿਬ ਇਹ ਜਿਹੜੇ ਮੈਂ ਚੀਜ਼ਾਂ ਦੱਸੀ ਨੇ ਇਹ ਬੜੀਆਂ ਛੋਟੀਆਂ ਛੋਟੀਆਂ ਨੇ, ਇਹਨਾਂ ਨੂੰ ਬਦਲਿਆ ਜਾ ਸਕਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਅਸੀਂ ਬਦਲਣ ਲਈ ਤਿਆਰ ਨਹੀਂ, ਜਾਂ ਸਾਨੂੰ ਸੱਚਮੁੱਚ ਹੀ ਸਾਡਾ ਜਿਹੜਾ ਮਾਇੰਡ ਸੈਟ ਇਸ ਤਰ੍ਹਾਂ ਦਾ ਹੈ ਕਿ ਅਸੀਂ ਇਸ ਤਰ੍ਹਾਂ ਹੀ ਕਰਨਾ, ਤੁਸੀਂ ਜੋ ਮਰਜ਼ੀ ਕਰ ਲਓ। ਮੈਂ ਇਹਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਐਡ ਕਰ ਦਿੰਦਾ। ਵਿਆਹ ਵਾਲੇ ਜਿਹੜੇ ਸਾਡੇ ਫੰਕਸ਼ਨ ਨੇ ਜਿਹਦੇ ਵਿੱਚ ਹੁਣ ਤੁਹਾਨੂੰ ਪਤਾ ਇੱਕ ਰੋਡ ਦੇ ਉੱਪਰ ਹੀ ਸਾਡੇ ਵਿਆਹ ਜਿਹੜੇ ਉਹ ਰੋਡ ਦੇ ਉੱਪਰ ਹੀ ਹੋਣ ਲੱਗ ਪਏ, ਗਰਬਾ ਜਿਹੜਾ ਫੈਸਟੀਵਲ ਹੈ ਉਹ ਵੀ ਰੋਡਸ ਦੇ ਉੱਪਰ ਵੀ ਚੱਲਣ ਲੱਗ ਪਿਆ, ਸਪੀਕਰ ਲਾਉਣੇ ਦਿਸ ਦੈਟ। ਸੋ ਇਹ ਸਾਰੀਆਂ ਚੀਜ਼ਾਂ ਉਹੋ ਹੀ ਨੇ ਜਿਨ੍ਹਾਂ ਤੋਂ ਅਸੀਂ ਬੈਕ ਹੋਮ ਕਾਫੀ ਤੰਗ ਸੀ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਬਦਲਣਾ ਤੁਹਾਡੇ ਵਾਸਤੇ ਮੁਸ਼ਕਲ ਹੈ ਜਾਂ ਇਹਨਾਂ ਨੂੰ ਬਦਲਿਆ ਜਾ ਸਕਦਾ? ਕਿਸ ਤਰ੍ਹਾਂ ਅਸੀਂ ਇਹਨਾਂ ਦਾ ਹੱਲ ਕਰੀਏ, ਘੱਟੋ ਘੱਟ ਥੋੜੀ ਜਿਹੀ ਕੋਸ਼ਿਸ਼ ਆਪਣੇ ਵੱਲੋਂ ਤਾਂ ਕਰੀਏ, ਕੀ ਕਹਿਣਾ ਚਾਹੋਗੇ?
ਇਸ ਤਰ੍ਹਾਂ ਗੁਰਦੀਪ ਜੀ, ਜਿਸ ਜਿਹੜੀ ਤੁਸੀਂ ਚੀਜ਼ਾਂ ਜਿਹੜੀਆਂ ਸਾਰੀਆਂ ਗੱਲਾਂ ਤੁਸੀਂ ਗਿਣਵਾਈਆਂ ਨਾ, ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਜੇ ਅਸੀਂ ਆਪਣੇ ਆਪ ਦੇ ਵਿੱਚ ਇਸ ਚੀਜ਼ ਨੂੰ ਇਹ ਸਮਝੀਏ ਕਿ ਇਹ ਚੀਜ਼ਾਂ ਗਲਤ ਹੈਗੀਆਂ, ਫਿਰ ਅਸੀਂ ਛੱਡ ਸਕਦੇ ਹਾਂ ਉਹਨਾਂ ਨੂੰ। ਲੇਕਿਨ ਅਗਰ ਅਸੀਂ ਇਹਨਾਂ ਨੂੰ ਇਹ ਸਮਝੀਏ ਕਿ ਸਾਰੀਆਂ ਸਾਡੀਆਂ ਟੌਰ ਵਾਲੀਆਂ ਗੱਲਾਂ, ਜਿਹੜੇ ਸਿਸਟਮ ਤੋੜਨੇ ਆ, ਨੋ ਪਾਰਕਿੰਗ ਚ ਗੱਡੀ ਖੜੀ ਕਰਨੀ ਆ, ਹੈਂਡੀਕੈਪ ਪਾਰਕਿੰਗ ਖੜੀ ਕਰਨੀ ਆ, ਦੁਕਾਨਾਂ ਪੂਰੇ ਗੱਡੀ ਖੜੀ ਕਰਕੇ ਸ਼ੀਸ਼ੇ ਖੋਲ ਕੇ ਲਾਊਡ ਮਿਊਜ਼ਿਕ ਲਗਾਉਣਾ ਆ, ਸੜਕ ਦੇ ਉੱਤੇ ਤਰੀਕੇ ਦੇ ਨਾਲ ਗੱਡੀ ਨਹੀਂ ਚਲਾਉਣੀ, ਰੈਡ ਲਾਈਟ ਜਾਂ ਦੂਜੇ ਜਿਹੜੇ ਪੈਡੀਸਟਨ ਉਹਨਾਂ ਦੀ ਕਦਰ ਨਹੀਂ ਕਰਨੀ, ਜਾਂ ਪਾਰਕਾਂ ਦੇ ਵਿੱਚ ਤਾਂ ਅਸੀਂ ਕ੍ਰੀਕ ਦੇ ਵਿੱਚ ਹੀ ਉੱਥੇ ਲਗਾਏ ਉਹ ਬੈਂਚ, ਵੱਡੇ ਵੱਡੇ ਸਾਡੇ ਬਜੁਰਗ ਹੈਗੇ, ਪੁਰਾਣੇ ਬੱਚੇ ਨਹੀਂ ਹੈ, ਉਹ ਉੱਥੇ ਤਾਸ਼ ਸਾਰਾ ਦਿਨ ਖੇਡਦੇ ਆ, ਔਰ ਕੋਕਾ ਕੋਲੋ ਦੀਆਂ ਬੋਤਲਾਂ ਦੇ ਵਿੱਚ ਕੀ ਪਾਇਆ ਉਹਨਾਂ ਨੇ ਉੱਥੇ ਲੈ ਕੇ ਬੈਂਚ ਕਰਦੇ ਆ ਜਦੋਂ ਉਹਨਾਂ ਨੂੰ ਲੋੜ ਪੈਂਦੀ ਆ। ਇਹ ਚੀਜ਼ਾਂ ਕੋਈ ਸਿਖਾਉਣ ਵਾਲੀਆਂ ਨਹੀਂ ਹੈ ਸਰ। ਇਹ ਚੀਜ਼ਾਂ ਤਾਂ ਤੁਹਾਡੀ ਉਮਰ, ਜਦੋਂ ਉਮਰ ਵੱਧਦੀ ਆ ਤੇ ਉਹਦੇ ਨਾਲ ਤੁਹਾਡਾ ਦਿਮਾਗ ਦੀ ਜਿਹੜੀ ਕੈਪੇਬਿਲਿਟੀ ਆ ਉਹ ਵੀ ਵੱਧਦੀ ਆ। ਜਿਹੜੀ ਦੋ ਚੀਜ਼ਾਂ ਹੈ ਸਰ, ਇੱਕ ਚੀਜ਼ਾਂ ਤੁਸੀਂ ਆਪਣੇ ਮਾਂ ਬਾਪ ਤੋਂ ਆਪਣੀ ਹੈਰੀਟੇਜ ਤੋਂ ਲੈ ਕੇ ਆਉਂਦੇ ਆ, ਦੂਜੀਆਂ ਚੀਜ਼ਾਂ ਜਿਹੜੀਆਂ ਸਿੱਖਦੇ ਆ ਉਹ ਤੁਸੀਂ ਇਨਵਾਇਰਮੈਂਟ ਤੋਂ ਸਿੱਖਦੇ ਆ। ਹੈਰੀਟਰੀ ਐਂਡ ਇਨਵਾਇਰਮੈਂਟ, ਇਹ ਐਜੂਕੇਸ਼ਨ ਹੈ। ਇਨਵਾਇਰਮੈਂਟ ਦੇ ਵਿੱਚ ਜਦੋਂ ਤੁਹਾਡੀ ਇਨਵਾਇਰਮੈਂਟ ਚੇਂਜ ਹੁੰਦੀ ਆ, ਜਦੋਂ ਤੁਸੀਂ ਛੋਟੇ ਬੱਚੇ ਹੁੰਦੇ ਆ, ਘਰ ਹੁੰਦੇ ਆ, ਉੱਥੇ ਤੁਸੀਂ ਹੋਰ ਤਰੀਕੇ ਨਾਲ ਟ੍ਰੀਟਮੈਂਟ ਤੁਹਾਡੀ ਹੁੰਦੀ ਆ, ਸਿਸਟਮ ਹੋਰ ਹੁੰਦੇ ਆ, ਜਦੋਂ ਤੁਸੀਂ ਸਕੂਲ ਜਾਂਦੇ ਆ ਤਾਂ ਹੋਰ ਹੁੰਦੇ ਆ, ਜਦੋਂ ਤੁਸੀਂ ਨੌਕਰੀ ਕਰਦੇ ਆ, ਜਦੋਂ ਤੁਸੀਂ ਉਹ ਮਤਲਬ ਜਿਸ ਤਰੀਕੇ ਦੇ ਇਨਵਾਇਰਮੈਂਟ ਤੁਸੀਂ ਆ, ਉਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਐਜੂਕੇਟ ਕਰਦੇ ਆ। ਤੇ ਜੇ ਤੁਸੀਂ ਐਜੂਕੇਟ ਨਹੀਂ ਕਰਦੇ, ਜਿਹੜੀਆਂ ਚੀਜ਼ਾਂ ਤੁਸੀਂ ਗਲਤ ਕਰਦੇ ਆਏ ਆ ਪੀੜੀ ਦਰ ਪੀੜੀ, ਉਹਨੂੰ ਤੁਸੀਂ ਇਹ ਸਮਝੋ ਕਿ ਇਹ ਤਾਂ ਸਾਡੀ ਮਹਾਨਤਾ ਆ, ਇਹ ਤਾਂ ਇਹ ਚੀਜ਼ ਤਾਂ ਫਿਰ ਤੁਹਾਨੂੰ ਫਿਰ ਉਹਨੂੰ ਜਿੱਦਾਂ ਆਪਣਾ ਪੰਜਾਬੀ ਦਾ ਸ਼ਬਦ ਹੈਗਾ ਫੁਕਰਾ ਪੰਥੀ, ਤੇ ਫੁਕਰਾ ਪੰਥੀ ਵਾਲਾ ਕੰਮ ਹੋ ਗਿਆ ਨਾ ਇਹ। ਤੇ ਦੂਜੀ ਗੱਲ ਇਹ ਹੈ ਕਿ ਇਹ ਡਿਵੈਲਪ ਕੰਟਰੀ ਹੈ, ਇਹ ਜੇ ਕਿਤੇ ਲਿਖਿਆ ਆ ਕਿ ਜੀ ਇੱਥੇ ਨੋ ਪਾਰਕਿੰਗ ਦਾ ਸਾਈਨ ਲਿਖਿਆ, ਦੈਟ ਇਜ਼ ਗੁੱਡ ਐਨਫ। ਹੁਣ ਨੋ ਪਾਰਕਿੰਗ ਵੀ ਲਿਖਿਆ ਹੋਵੇ ਉੱਥੇ, ਨਾਲ ਇੱਕ ਡੰਡਾ ਲੈ ਕੇ ਪੁਲਿਸ ਵਾਲਾ ਖੜਾ ਵੀ ਹੋਵੇ, ਤੇ ਉਹ ਜਿਹੜਾ ਵੀ ਆ ਕੇ ਉੱਥੇ ਪਾਰਕ ਕਰਨ ਦੀ ਕੋਸ਼ਿਸ਼ ਕਰੇ ਉਹਦੇ ਡੰਡੇ ਮਾਰੇ, ਜਾਂ ਇਹ ਤੁਹਾਡੀ ਸਪੀਡ ਦੇ ਉੱਤੇ ਲਿਖਿਆ ਕਿ ਸਪੀਡ ਲਿਮਿਟ 40 ਕਿਲੋਮੀਟਰ, ਉਹਦਾ ਮਤਲਬ ਵੀ 40 ਕਿਲੋਮੀਟਰ ਹੈ, ਉੱਥੇ ਵੀ ਕੈਮਰੇ ਲੱਗੇ ਹੋਣ ਜਾਂ ਡੰਡਾ ਕਰਕੇ ਪੁਲਿਸ ਵਾਲਾ ਖੜਾ ਹੋਵੇ, ਜਾਂ ਤੁਹਾਨੂੰ ਕਿਤੇ ਤੁਸੀਂ ਵਰਕ ਪਲੇਸ ਤੇ ਹੈਗੇ ਆ ਉੱਥੇ ਤੁਹਾਨੂੰ ਇਹ ਜਿਹੜੀ ਕਾਮਨ ਲੈਂਗੁਏਜ ਬੋਲੀ ਜਾਂਦੀ ਉਹ ਇੰਗਲਿਸ਼ ਹੈ, ਔਰ ਤੁਸੀਂ ਉੱਥੇ ਉੱਚੇ ਉੱਚੇ ਆਪਣੀ ਪੰਜਾਬੀ ਚ ਗੱਲਾਂ ਕਰੋ, ਮੰਨ ਲਓ ਤੁਸੀਂ ਉੱਥੇ 50 ਤਰ੍ਹਾਂ ਦੇ ਡਿਫਰੈਂਟ ਨੈਸ਼ਨੈਲਿਟੀ ਦੇ ਬੰਦੇ ਹੈਗੇ, ਉਸੇ ਹਿਸਾਬਾਂ ਨਾਲ ਸਾਰੇ ਗੱਲਾਂ ਕਰਨਗੇ, ਕੈਨ ਯੂ ਇਮੈਜਿਨ ਕਿ ਕਿਆ ਸਿਸਟਮ ਹੋਗੇ। ਡਿਵੈਲਪ ਕੰਟਰੀ ਦੇ ਵਿੱਚ ਇਹ ਹਾਲਤ ਇਸ ਤਰੀਕੇ ਨਾਲ ਕਰਦੀ ਆ, ਜਿਹੜੀਆਂ ਚੀਜ਼ਾਂ ਨੂੰ ਅਸੀਂ ਇਹ ਸਮਝਦੇ ਹਾਂ ਕਿ ਇਹ ਗਲਤ ਚੀਜ਼ਾਂ ਨਹੀਂ ਹੈ, ਇਹ ਤਾਂ ਸਾਡੀ ਮਹਾਨਤਾ ਆ। ਫਿਰ ਉਹਨਾਂ ਨੂੰ ਸਮਝਾਇਆ, ਸਿਰਫ ਇੱਕੋ ਹੀ ਤਰੀਕਾ ਹੈਗਾ ਕਿ ਡੰਡੇ ਨਾਲ ਸਮਝਾਇਆ ਜਾ ਸਕਦਾ, ਜਿਹੜਾ ਕਿ ਹੌਲੀ ਹੌਲੀ ਚੇਂਜ ਹੋ ਰਿਹਾ, ਜਿੱਦਾਂ ਤੁਸੀਂ ਇੱਥੇ ਵੀ ਦੇਖ ਰਹੇ ਨਾ ਕਿ ਲਾਅ ਚੇਂਜ ਹੋ ਹੀ ਰਹੇ ਨਾ, ਜੇ ਤੁਸੀਂ ਵੈਸੇ ਨੀ ਸਮਝਦੇ ਤਾਂ ਏਦਾਂ ਸਮਝੋਗੇ। ਤੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਰ, ਅਸੀਂ ਇੰਡੀਆ ਨੂੰ ਜਾਂ ਪੰਜਾਬ ਨੂੰ ਛੱਡ ਕੇ ਇਸ ਕਰਕੇ ਆਏ ਸੀ, ਉੱਥੇ ਕਹਿੰਦੇ ਸੀ ਜੀ ਕ੍ਰਾਈਮ ਤਾਂ ਹੈ, ਉੱਥੇ ਯਾਰਾ ਜਿਹੜੇ ਪੋਲੀਟੀਸ਼ਨ ਆ ਉਹ ਵੀ ਕਰਪਟ ਹੈ, ਜਿਹੜੀ ਬਿਊਰੋਕਰੇਸੀ ਹੈ, ਪੁਲਿਸ ਹੈ, ਛੱਡ ਕੇ ਇਸ ਕਰਕੇ ਆਏ ਨਾ, ਔਰ ਉਹਨਾਂ ਨੂੰ ਅਸੀਂ ਬਲੇਮ ਕਰਦੇ ਹਾਂ ਪੋਲੀਟੀਸ਼ਨਾਂ ਨੂੰ, ਬਿਊਰੋਕਰੇਸੀ ਨੂੰ। ਇੱਥੇ ਕੀ ਕਰ ਰਹੇ ਹਾਂ ਅਸੀਂ, ਉੱਥੇ ਜਿਹੜੇ ਕੰਮ ਕ੍ਰਾਈਮ ਦੇ ਨਹੀਂ ਵੀ ਹੁੰਦੇ ਸੀ ਉਹ ਇੱਥੇ ਸਾਡੇ ਕਰਨ ਲੱਗ ਪਏ ਹਾਂ ਅਸੀਂ, ਔਰ ਓਪਨਲੀ ਕਰਦੇ ਹਾਂ। ਔਰ ਇਸ ਚੀਜ਼ ਦਾ ਬਿਲਕੁਲ ਨੀ ਲਿਹਾਜ਼ ਕਿ ਅਸੀਂ ਨਵੇਂ ਕੰਟਰੀ ਚ ਵਧੀਆ ਕੰਟਰੀ ਚ ਆਏ, ਸਿੱਖ ਕੇ ਆਪਣੇ ਆਪ ਨੂੰ ਵਧੀਆ ਬਣਾਈਏ, ਇਹ ਨਹੀਂ ਹੈ। ਉਲਟਾ ਹੈ ਸਗੋਂ ਕਿ ਅਸੀਂ ਤਾਂ ਆਹ ਸਾਡੀ ਮਹਾਨਤਾ। ਹੁਣ ਤੁਸੀਂ ਨਗਰ ਕੀਰਤਨਾਂ ਦੀ ਗੱਲ ਕੀਤੀ ਹੈ ਸਰ, ਧਰਮ ਤੁਹਾਡਾ ਹਰੇਕ ਦਾ ਆਪਣਾ ਨਿੱਜੀ ਮਾਮਲਾ ਆ, ਧਰਮ ਨੂੰ ਤੁਸੀਂ ਪੁਰਾਣੀ ਕਹਾਵਤ ਵੀ ਇੱਕ ਹੈਗੀ ਕਿ ਪੈਸਾ ਆ ਚਾਹੇ ਤੁਹਾਡਾ, ਚਾਹੇ ਤੁਸੀਂ ਭਜਨ ਖਾਣਾ ਖਾਂਦੇ ਹੋ, ਚਾਹੇ ਤੁਸੀਂ ਭਜਨ ਕਰਦੇ ਹੋ, ਤੇ ਤੁਸੀਂ ਆਪਣੀ ਪ੍ਰਾਈਵੇਸੀ ਚ ਕਰੋ, ਨਹੀਂ ਤਾਂ ਉਹਨੂੰ ਨਟੰਕੀ ਸਮਝਿਆ ਜਾਊਗਾ। ਇਹੀ ਮਤਲਬ ਸੀ ਉਹਦਾ। ਫਿਰ ਤੁਸੀਂ ਇਹਨਾਂ ਨੂੰ ਹੁਣ ਤੁਸੀਂ ਕੱਲੇ ਤੁਸੀਂ ਹੋ, 2% ਪਾਪੂਲੇਸ਼ਨ ਹੈ ਸਾਰੇ ਕੈਨੇਡਾ ਦੀ, ਕੱਲੇ ਤੁਸੀਂ ਹੈ ਇੱਥੇ ਰਹਿੰਦੇ ਕਿ ਤੁਸੀਂ ਜੋ ਤੁਹਾਡਾ ਮਨ ਚ ਆਉਂਦਾ ਜਿਸ ਤਰੀਕੇ ਨਾਲ ਤੁਹਾਡਾ ਮਨ, ਕੋਈ ਗਵਰਨਮੈਂਟ ਜਾਂ ਲੋਕੀ ਕੁਛ ਕਹਿੰਦੇ ਨਹੀਂ ਹੈ, ਤੁਹਾਨੂੰ ਇਸ ਚੀਜ਼ ਦੀ ਆਜ਼ਾਦੀ ਦਿੰਦੇ, ਇਹ ਸੋਚ ਕੇ ਕਿ ਇੱਕ ਵਧੀਆ ਪੜ੍ਹੇ ਲਿਖੇ ਲੋਕ ਸਮਝ ਦੇਖ, ਹਰੇਕ ਚੀਜ਼ ਦੇਖਣੀ ਆ ਜਦੋਂ ਤੱਕ ਉਹ ਜਦੋਂ ਤੱਕ ਬਣ ਜਾਵੇ। ਤੋ ਇਹ ਤਾਂ ਇਹਦਾ ਤਰੀਕਾ ਸਰ ਇਹੀ ਹੈ ਜਿਹੜਾ ਤੁਸੀਂ ਪੁੱਛਿਆ, ਇਹਦਾ ਤਰੀਕਾ ਤਾਂ ਇਹ ਹੈ ਕਿ ਜਿੱਥੇ ਜੇ ਤੁਸੀਂ ਉਸ ਤਰੀਕੇ ਨਾਲ ਹੀ ਸਮਝਾਇਆ ਜਾ ਸਕਦਾ ਤਾਂ ਲਾਅ ਇਨਫੋਰਸਮੈਂਟ ਏਜੰਸੀ ਨੂੰ ਉਹ ਚੀਜ਼ਾਂ ਸਮਝਾਉਣੀਆਂ ਪੈਣਗੀਆਂ ਜੇ ਤੁਸੀਂ ਇਹ ਸਿਸਟਮ ਵਧੀਆ ਰੱਖਣਾ ਚਾਹੁੰਦੇ ਆ, ਨਹੀਂ ਤਾਂ ਉਹੀ ਸਿਸਟਮ ਪੁਰਾਣੇ ਸਾਡੇ ਹੀ ਲੋਕ ਹੋ ਜਾਣਗੇ, ਸਾਡੇ ਹੀ ਬਿਜ਼ਨਸ ਹੋਣਗੇ, ਸਾਡੇ ਹੀ ਕਾਰੋਬਾਰ ਹੋ ਜਾਣਗੇ, ਸਾਡੇ ਟ੍ਰੀਸ਼ਨ ਹੋ ਜਾਣਗੇ, ਫਿਰ ਤਾਂ ਸਾਰਾ ਕੁਝ ਉੱਥੇ ਤੋਂ ਵੀ ਜ਼ਿਆਦਾ ਇੱਥੇ ਘਟੀਆ ਹੋ ਜਾਏਗਾ। ਤੋ ਦਿਸ ਇਜ਼ ਵਾਟ ਆਈ ਟੋਲਡ।
ਇੱਕ ਸਵਾਲ ਹੋਰ ਬੜਾ ਅਹਿਮ ਬਣਦਾ ਹੈ ਕਿ ਅਸੀਂ ਇੰਡੀਆ ਚ ਵੀ ਜਿਹੜਾ ਸਾਰਾ ਕਸੂਰ ਹੈ ਉਹ ਪੋਲੀਟੀਸ਼ਨ ਦਾ ਕੱਢਦੇ ਹਾਂ, ਠੀਕ ਹੈ ਕਿ ਪੋਲੀਟੀਸ਼ਨ ਜਿਹੜੇ ਜੀ ਉਹ ਸਾਡੇ ਕਰਪਟ ਨੇ, ਤੇ ਜਿਸ ਤੋਂ ਬਾਅਦ ਬਿਊਰੋਕਰੇਸੀ ਦਾ ਕੱਢਦੇ ਨੇ ਕਿ ਕਈ ਵਾਰ ਜੀ ਸਾਡੀ ਬਿਊਰੋਕਰੇਸੀ ਜਿਹੜੀ ਆ ਉਹ ਵੀ ਕਰਪਟ ਹੈ, ਤੇ ਉਸ ਤੋਂ ਬਾਅਦ ਜਿਹੜਾ ਉਹ ਕੋਈ ਗੱਲ ਕਰਨ ਦਾ ਜਾਂ ਡਿਸਕਸ਼ਨ ਕਰਨ ਦਾ ਮੌਕਾ ਨਹੀਂ ਮਿਲਦਾ ਕਿ ਜਦੋਂ ਤੁਸੀਂ ਬਲੇਮ ਕਰ ਦਿੰਦੇ ਹੋ ਦੂਸਰਿਆਂ ਦੇ ਉੱਪਰ। ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਕਸੂਰਵਾਰ ਜਿਹੜੇ ਖੁਦ ਲੋਕ ਜਿਹੜੇ ਨੇ ਉਹ ਖੁਦ ਹੀ ਹੁੰਦੇ ਨੇ, ਕਿਉਂਕਿ ਅਗਰ ਲੋਕ ਜਿਹੜੇ ਕਿਸੇ ਕਰਪਟ ਲੀਡਰ ਨੂੰ ਚੁਣਨ ਹੀ ਨਾ ਜਾਂ ਕਿਸੇ ਨੂੰ ਵੋਟ ਹੀ ਨਾ ਕਰਨ ਤੇ ਮੈਨੂੰ ਲੱਗਦਾ ਕੋਈ ਲੀਡਰ ਹੀ ਨਹੀਂ ਬਣ ਸਕਦਾ। ਸੋ ਕਿਤੇ ਨਾ ਕਿਤੇ ਜਿਹੜੀ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਸ ਤਰ੍ਹਾਂ ਦੇ ਅਸੀਂ ਆ, ਜਿਸ ਤਰ੍ਹਾਂ ਦਾ ਸਾਡਾ ਪਰਿਵਾਰ ਹੋਏਗਾ ਉਸੇ ਤਰ੍ਹਾਂ ਦੇ ਅਸੀਂ ਹੋਵਾਂਗੇ। ਸੋ ਜਿਸ ਤਰ੍ਹਾਂ ਦੇ ਬਹੁਤ ਸਾਰੀਆਂ ਪਰਿਵਾਰ ਜਿਹੜੇ ਹੋਣਗੇ ਉਸੇ ਤਰ੍ਹਾਂ ਦੀ ਸੁਸਾਇਟੀ ਹੋਏਗੀ। ਸੋ ਜਿਸ ਤਰ੍ਹਾਂ ਦੀ ਸੁਸਾਇਟੀ ਹੈ ਉਸੇ ਤਰ੍ਹਾਂ ਦੇ ਉਹਨਾਂ ਦੇ ਲੀਡਰ ਹੋਣਗੇ। ਸੋ ਜਿਸ ਤਰ੍ਹਾਂ ਦੇ ਲੀਡਰ ਨੇ ਫਿਰ ਉਸੇ ਤਰ੍ਹਾਂ ਦੇ ਮੁਲਕ ਬਣ ਜਾਣਗੇ। ਹਾਲਾਂਕਿ ਇਹਦਾ ਸੰਬੰਧ ਕੋਈ ਸਿੱਧਾ GDP ਦੇ ਨਾਲ ਨਹੀਂ ਹੈ ਕਿ ਅਗਰ ਕੋਈ ਕਿਤੇ ਜ਼ਿਆਦਾ ਕਰਪਸ਼ਨ ਹੈ ਤੇ ਉਹਦੀ GDP ਉੱਪਰ ਜਾਂ ਥੱਲੇ ਨਹੀਂ ਜਾ ਸਕਦੀ। ਲੇਕਿਨ ਜਿਹੜੀਆਂ ਚੀਜ਼ਾਂ ਇੰਨੇ ਸਾਲਾਂ ਤੋਂ ਪ੍ਰੋਬਲਮ ਕ੍ਰੀਏਟ ਕਰ ਰਹੀਆਂ ਨੇ, ਸੋ ਉਹਦਾ ਸੋਲੂਸ਼ਨ ਕਰਨ ਦੀ ਬਜਾਏ ਉਹਨਾਂ ਚੀਜ਼ਾਂ ਨੂੰ ਹੋਰ ਕੰਪਲੀਕੇਟਡ ਆਪਾਂ ਕਰ ਰਹੇ ਹਾਂ। ਸੋ ਜਿਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੀ ਆਪਾਂ ਡਿਸਕਸ਼ਨ ਅੱਜ ਕਰ ਹੀ ਰਹੇ ਹਾਂ ਕਿ ਜਿਹੜੀ ਹੇਟ ਹੈ ਇਸ ਦਾ ਵਧਣਾ ਜਿਹੜਾ ਹੈ ਉਹਦਾ ਇੱਕ ਕਾਰਨ ਸ਼ਾਇਦ ਜਿਹੜਾ ਜਿਸ ਤਰ੍ਹਾਂ ਦੇ ਨਾਲ ਅਸੀਂ ਰਿਐਕਟ ਕਰਦੇ ਹਾਂ, ਮੈਂ ਥੋੜਾ ਜਿਹਾ ਇਸ ਮਾਮਲੇ ਨੂੰ ਜਿਹੜਾ ਹਾਈਲਾਈਟ ਕਰਨਾ ਚਾਹੁੰਦਾ ਸੀ।
ਸੋ ਜੀ ਗੁਰਦੀਪ ਜੀ, ਸੋਰੀ ਤੁਹਾਨੂੰ ਇੰਟਰਪਟ ਕੀਤਾ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਸਿਰਫ ਅੱਧਾ ਮਿੰਟ ਲਊਂਗਾ ਤੁਹਾਡੇ ਕੋਲ।
ਜੀ 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 ਪਲੀਜ਼।
ਜਿਹੜੇ ਸਰ ਮੇਰੀ ਆਬਜ਼ਰਵੇਸ਼ਨ ਇਹ ਹੈ ਕਿ ਜਿਹੜੇ ਐਸੇ ਲੋਕ ਜਿਹੜੇ ਕਿ ਸਿਸਟਮ ਨੂੰ ਤੋੜ ਮਰੋੜ ਕੇ ਜਾਂ ਗਲਤ ਤਰੀਕੇ ਨਾਲ ਯੂਜ਼ ਕਰਕੇ ਆਪਾਂ ਇਹੋ ਜਿਹੀ ਸਿਚੁਏਸ਼ਨ ਬਣਾਉਂਦੇ ਜਿੱਥੇ ਬਦਨਾਮੀ ਹੋਵੇ ਔਰ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਪੈਦਾ ਹੋਵੇ, ਮੇਰਾ ਸੋਚਣਾ ਇਹ ਹੈ ਕਿ ਸਰ ਇੱਦਾਂ ਦੇ ਲੋਕ ਜਿਹੜੇ ਹੁੰਦੇ ਆ ਥੋੜੀ ਪਰਸੈਂਟ ਹੁੰਦੇ ਆ, 1-2-3-4-5%। ਇੱਕ ਕਾਰਨ ਸਭ ਨਾਲੋਂ ਵੱਡਾ ਇਹ ਚੀਜ਼ਾਂ ਗਲਤ ਹੋ ਰਹੀਆਂ ਔਰ ਇਹ ਰੁਕਦੀਆਂ ਕਿਉਂ ਨੀ, ਇਹਨੂੰ ਕਿੱਦਾਂ ਰੋਕਿਆ ਜਾਏ। ਇੱਕ ਸਭ ਨਾਲੋਂ ਵੱਡਾ ਕਾਰਨ ਇਹ ਹੈ ਕਿ ਸਰ ਜਿਹੜੀ 95% ਜਿਹੜੇ ਕਹਿੰਦੇ
ਆਵਾਜ਼ ਕੱਟ ਕੇ ਆਈ, ਤੁਹਾਨੂੰ ਗੱਲ ਜਿਹੜੀ ਥੋੜੀ ਜਿਹੀ ਰਿਪੀਟ ਕਰਨੀ ਪਏਗੀ, ਥੋੜੀ ਜਿਹੀ ਆਵਾਜ਼ ਕੱਟ ਕੇ ਆਈ ਤੁਹਾਡੀ।
ਹੁਣ ਠੀਕ ਹੈ
ਜੀ? ਜੀ
ਮੈਂ ਇਹ ਕਹਿ ਰਿਹਾ ਸੀ ਕਿ ਜਿਹੜੀ ਆਪਾਂ ਕਹਿੰਦੇ ਹਾਂ ਕਿ ਜਿਹੜੇ ਇਹੋ ਜਿਹੇ ਗਲਤ ਕੰਮ ਕਰਨ ਵਾਲੇ ਅਨਸਰ ਹੈਗੇ ਆ ਸਮਾਜ ਦੇ ਵਿੱਚ, ਕਿਸੇ ਵੀ ਮੇਰਾ ਮੰਨਣਾ ਵੀ ਹੈ ਔਰ ਤੁਸੀਂ ਵੀ ਹੋਪਫੁਲੀ ਸਹਿਮਤ ਹੋਵੋਗੇ, ਤੁਹਾਡੇ ਸੁਣਨ ਵਾਲੇ ਵੀ ਸਹਿਮਤ ਹੋਣਗੇ ਕਿ ਥੋੜੀ ਪਰਸੈਂਟ ਵਾਲੇ ਬੰਦੇ ਹੁੰਦੇ ਆ, ਲੇਕਿਨ ਮੈਂ ਉਹਦਾ ਰੀਜ਼ਨ ਕਿ ਉਹ ਬੰਦੇ ਹੋਰ ਗਲਤ ਕੰਮ ਕਰਦੇ ਆ ਔਰ ਉਹਦੇ ਵਿੱਚ ਆਪਣੇ ਆਪ ਨੂੰ ਇਹ ਇੱਦਾਂ ਸਮਝਦੇ ਕਿ ਸਾਡਾ ਰੀਜ਼ਨ ਇਹ ਹੈਗਾ ਕਿ ਮੈਂ ਦੱਸ ਕੇ ਜਿਹੜੇ 95% 98% ਬੰਦੇ ਆ ਜਿਹੜੇ ਬੋਲਦੇ ਨੀ ਹੈ ਇਸ ਚੀਜ਼ ਨੂੰ।
ਮੈਂ ਥੋੜਾ ਜਿਹਾ ਤੁਹਾਨੂੰ ਇੱਕ ਸੈਕਿੰਡ ਲਈ ਇੰਟਰਪਟ ਕਰਨਾ ਚਾਹਾਂਗਾ, ਇੱਕ ਤੇ ਥੋੜੀ ਜਿਹੀ ਤੁਹਾਡੀ ਆਵਾਜ਼ ਕੱਟ ਰਹੀ ਹੈ, ਨਾਲ ਤੁਹਾਡੇ ਨਾਲ ਇੱਕ ਕਾਲਰ ਵੀ ਨੇ, ਥੋੜਾ ਜਿਹਾ ਤੁਸੀਂ ਮੂਵ ਹੋ ਜਾਓ, ਸੋ ਬਾਈ ਦਾ ਟਾਈਮ ਅਸੀਂ ਕਾਲ ਵੀ ਲੈ ਲੈਂਦੇ ਹਾਂ, ਸੋ ਉਹਨਾਂ ਦੇ ਵੀ ਵਿਚਾਰ ਵੀ ਲੈ ਲੈਂਦੇ ਹਾਂ। ਜੀ ਸਰ, ਨੈਕਸਟ ਕਾਲਰ ਨੇ ਸਾਡੇ ਨਾਲ, ਵੈਲਕਮ ਸਰ, ਕੌਣ ਸਾਹਿਬ ਬੋਲ ਰਹੇ ਹੋ?
ਹੈਲੋ, ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ ਜੀ।
ਜੀ, ਮੇਰਾ ਸਵਾਲ ਇਹ ਹੈ, ਅਭੀ ਜੋ ਆਪ ਬਾਤ ਕਰ ਰਹੇ ਹੈ ਜਿਸ ਪੁਆਇੰਟ ਪੇ, ਮੇਰਾ ਮਾਨਨਾ ਇਹ ਹੈ ਕਿ ਹਮਾਰੇ ਅਭੀ ਜੈਸਾ ਇੰਡੀਆ ਕਾ ਵੀ ਜ਼ਿਕਰ ਹੁਆ, ਤੋ ਪਾਰਲੀਮੈਂਟ ਕੇ ਅੰਦਰ ਜੋ ਕਾਂਸਟੀਟਿਊਸ਼ਨ ਹੈ ਜੋ ਲਾਗੂ ਹੋਤਾ ਹੈ, ਜੋ ਕਿ ਸਪੀਕਰ ਜਜ ਕਰਤਾ ਹੈ ਜਾਂ ਉਸਕੋ ਡਿਸੀਜਨ ਲੇਤਾ ਹੈ, ਜੋ ਵੀ ਕੁਛ ਹੋਤਾ ਹੈ, ਲੇਕਿਨ ਇੰਡੀਆ ਕੀ ਪਾਰਲੀਮੈਂਟ ਕੇ ਅੰਦਰ ਇਸ ਕਦਰ ਬੇਹੂਦਾ ਗਾਲੀ ਗੁਫਤਾਰੀ ਔਰ ਯੇ ਔਰ ਵੋ ਜੋ ਹੋਤਾ ਹੈ, ਵੋ ਕਿਆ ਸਹੀ ਹੈ? ਉਸ ਮਾਇਨੋ ਮੇਂ ਕੌਣ ਉਸਕਾ ਜ਼ਿੰਮੇਦਾਰ ਹੈ? ਕਾਂਸਟੀਟਿਊਸ਼ਨ ਜ਼ਿੰਮੇਦਾਰ ਹੈ ਯਾ ਸਪੀਕਰ ਜ਼ਿੰਮੇਦਾਰ ਹੈ ਯਾ ਪਾਰਲੀਮੈਂਟੇਰੀਅਨ ਜ਼ਿੰਮੇਦਾਰ ਹੈ ਉਸ ਚੀਜ਼ ਕੇ? ਉਸ ਪੇ ਨਾ ਕੋਈ ਐਕਸ਼ਨ ਲਿਆ ਗਿਆ ਅੱਜ ਤੱਕ ਔਰ ਨਾ ਹੀ ਕੋਈ ਉਸਕੇ ਉਪਰ ਕਾਰਵਾਈ ਹੋਈ, ਬਲਕਿ ਯੇ ਕਿ ਉਨਕੋ ਔਰ ਬੜਾਵਾ ਦਿਆ ਜਾਤਾ ਹੈ ਵਹਾਂ ਪਰ ਕਿ ਬਈ ਉਨ ਲੋਗੋ ਕੋ ਬੋਲੋ ਉਲਟਾ ਸੀਧਾ ਜਿਤਨਾ ਬੋਲ ਸਕਤੇ ਹੋ ਆਪਣੀ ਪੋਲੀਟਿਕਸ ਚਮਕਾਨੇ ਕੇ ਲੀਏ। ਤੋ ਯੇ ਕਿਆ ਦਰੁਸਤ ਹੈ ਯੇ ਤਰੀਕਾ ਕਾਰ? ਹਮਨੇ ਤੋ ਕਦੀ ਵੀ ਨਹੀਂ ਸੁਣਾ, ਹਮਾਰਾ ਤੋ ਪੂਰਾ ਬਚਪਨ ਪੂਰੀ ਜ਼ਿੰਦਗੀ ਵਹਾਂ ਗੁਜ਼ਰ ਗਈ, ਅਬ ਆਧੇ ਸੇ ਜ਼ਿਆਦਾ ਜ਼ਿੰਦਗੀ ਯਹਾਂ ਗੁਜ਼ਰ ਗਈ, ਯਹਾਂ ਤੋ ਹਮਨੇ ਨਹੀਂ ਦੇਖਾ ਪਾਰਲੀਮੈਂਟ ਕੇ ਅੰਦਰ ਕਿ ਕੋਈ ਬੇਹੂਦਾ ਅਲਫਾਜ਼ ਕੋਈ ਬੋਲ ਰਹਾ ਹੈ ਸਪੀਕਰ ਕੇ ਸਾਹਮਣੇ ਔਰ ਨਾ ਕੋਈ ਉਸ ਪੇ ਐਕਸ਼ਨ ਲਿਆ ਜਾਤਾ ਹੈ। ਤੋ ਯੇ ਬੜੀ ਇੱਕ ਅਜੀਬ ਬੜੇ ਅਫਸੋਸ ਕਾ ਬਾਤ ਹੈ ਕਿ ਵਹਾਂ ਪਰ ਯੇ ਹਾਲਾਤ ਇਸ ਕਿਸਮ ਕੇ ਪੈਦਾ ਹੋ ਰਹੇ ਹੈ।
ਮੈਂ ਮਾਫੀ ਚਾਹੂੰਗਾ ਕਿ ਆਪਨੇ ਥੋੜਾ ਸਾ ਲੇਟ ਕਾਲ ਕੀਆ, ਮੇਰੇ ਪ੍ਰੋਗਰਾਮ ਕਾ ਜੋ ਟਾਈਮ ਹੈ ਵੋ ਅਭੀ ਸਮਾਪਤ ਹੈ, ਸੋ ਕੱਲ ਕੇ ਪ੍ਰੋਗਰਾਮ ਮੇਂ ਡਿਸਕਸ਼ਨ ਹਮ ਜਾਰੀ ਰੱਖੇਂਗੇ। ਸੋ ਸੈਣੀ ਸਾਹਿਬ, ਅੱਜ ਡਿਸਕਸ਼ਨ ਜਿਹੜੀ ਹੈ ਤੇ ਚਾਹੇ ਇੱਕ ਘੰਟਾ ਦੋ ਘੰਟੇ ਇਸ ਨੂੰ ਕੰਟੀਨਿਊ ਵੀ ਕੀਤਾ ਜਾਏ, ਸੋ ਅਗਰ ਤੁਹਾਡੇ ਕੋਲ ਸਮਾਂ ਹੋਵੇ ਤੇ ਥੋੜਾ ਜਿਹਾ ਇਹਦੇ ਉੱਪਰ ਜਿਸ ਤਰ੍ਹਾਂ ਇਹਨਾਂ ਦਾ ਵੀ ਸਵਾਲ ਹੈ, ਸੋ ਜਿਹੜਾ ਕਿਸੇ ਦੀ ਗੱਲਬਾਤ ਕਰਨ ਦਾ ਤਰੀਕਾ ਹੈ, ਸੋ ਉਹਦਾ ਲਾਅ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੁੰਦਾ, ਉਹਦਾ ਬੰਦੇ ਦੀ ਐਜੂਕੇਸ਼ਨ ਜਾਂ ਬੰਦੇ ਦੀ ਜੋ ਥਿੰਕਿੰਗ ਹੈ ਉਹਦੇ ਨਾਲ ਜ਼ਰੂਰ ਰਿਲੇਸ਼ਨ ਹੁੰਦਾ। ਸੈਣੀ ਸਾਹਿਬ, ਅੱਜ ਸਮਾਂ ਲਗਭਗ ਸਮਾਪਤ ਹੋ ਗਿਆ, ਸੋ ਮੈਂ ਜ਼ਰੂਰ ਮਾਫੀ ਚਾਹਾਂਗਾ, ਕੱਲ ਦੇ ਪ੍ਰੋਗਰਾਮ ਚ ਗੱਲਬਾਤ ਜਾਰੀ ਰਹੇਗੀ।
ਬਹੁਤ
ਸ਼ੁਕਰੀਆ।
ਤੁਸੀਂ ਕਹੋ ਤਾਂ।
ਹਾਂਜੀ ਸਰ, ਅੱਜ ਕੱਲ ਇਹਨੂੰ ਕੰਟੀਨਿਊ ਕਰਾਂਗੇ, ਅੱਜ ਟਾਈਮ ਸਮਾਪਤ ਹੋ ਗਿਆ ਸਰ।
ਠੀਕ ਹੈ ਜੀ, ਠੀਕ ਹੈ, ਓਕੇ, ਧੰਨਵਾਦ ਤੁਹਾਡਾ, ਬਹੁਤ ਬਹੁਤ ਥੈਂਕ ਯੂ ਤੁਹਾਡਾ।
ਬਹੁਤ ਸ਼ੁਕਰੀਆ ਸਰ, ਸਾਰੇ ਕਾਲਰਸ ਦਾ ਵੀ ਲਿਸਨ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਹ ਸੀ ਅੱਜ ਦਾ ਪ੍ਰੋਗਰਾਮ, ਸੋ ਮੈਨੂੰ ਦਿਓ ਇਜਾਜ਼ਤ, ਕੱਲ ਦੇ ਪ੍ਰੋਗਰਾਮ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ। ਤੁਸੀਂ ਸੁਣਦੇ ਰਹੋ WTUR 770 AM
WTUR 770 AM Youngstown, Toronto. The views expressed on the preceding program may not necessarily be those of the owner or management of WTUR radio station.
ट्रक ड्राइवर भाइयों, अब US और कनाडा में अनलिमिटेड डाटा, वीवो टेली कम्युनिकेशन के साथ फुल स्पीड, नो रुकावट, सफर बिजनेस का हो या शौक का, वर्ल्ड वाइड eSIM डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेली के साथ हमेशा रहो ऑनलाइन, दूर दराज इलाका कोई प्रॉब्लम नहीं, घर हो या केबिन, वीवो टेली की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836 कनेक्शन आपका दुनिया के साथ।
मेरी पूरे साल की सेविंग $400 हुई है,
मेरी सेविंग $350
और मेरी सेविंग सबसे ज्यादा हुई है, मैंने सेव किए हैं $2000।
क्या चमत्कार किया, मुझे भी गुर सिखाओ ना।
कोई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर की इंश्योरेंस में खूब सेविंग कर सकते हैं। 6472903773 6472903773
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471
ਸੀਟ ਮਹਿਲ ਤੇ ਸਾਦ ਦੀ ਆਰੋ ਦੁਨੀਆ ਹੋਈ ਦੀਵਾਨੀ ਹੋ ਸ਼ੁੱਧ ਖੋਏ ਦੀ ਜੇ ਮਿੱਠੀ ਆਈ ਰ
रज रज के तुसी खानी नॉन वेज ते वेज फूड दा स्वाद बड़ा तूफानी साढ़े स्वीट महल दा लबड़ा नी कोई जानी
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁੱਖਾ ਸੰਘ ਜੀ ਨੂੰ 416-679-9991 ਤੇ
4166799191 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ